ਵਾਹਿਗੁਰੂ ਜੀ ਸਤਨਾਮ ਗੁਰੂ ਗਰੀਬ ਨਿਵਾਸ ਗੁਰਪੂਰੇ ਚਰਨੀ ਲਾਇਆ ਗੁਰਪੂਰੇ ਚਰਨੀ ਲਾਇਆ ਹਰ ਸੰਗ ਸੁਖਾਈ ਪਾਇਆ ਜੈ ਜਾਈਏ ਤਹਾਂ ਸੁਖੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਨਾਰਾਇਣ ਪ੍ਰਾਣ ਅਧਾਰਾ ਖਮ ਸੰਤ ਜਨਾਰੇ ਨਾਰਾ ਪਤ ਤਪਨੀਤ ਕਰ ਲੀਨੇ ਕਰ ਕਿਰਪਾ ਕਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਆ ਬਹੁੜ ਨਾ ਜੋਨੀ ਪਾਈਆ ਜਸ ਦੇਵਾ ਪੁਰਖ ਵਧਾਤਾ ਹਰ ਰਸ ਤਿੰਨ ਗੀ ਜਾਤਾ ਜਮ ਕੰਕਰ ਨੇੜ ਨਾ ਆਇਆ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਨੀ ਪਾਇਆ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਦੱਸੋ ਹੋਰ ਕੌਣ ਹੈਗਾ ਦਸਮੇਸ਼ ਜਿਹਾ ਜਹਾਨ ਵਿੱਚ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਦੱਸੋ ਹੋਰ ਕੌਣ ਹੈਗਾ ਦਸਮੇਸ਼ ਜਿਹਾ ਜਹਾਨ ਵਿੱਚ ਆਣ ਵਿੱਚ ਸ਼ਾਨ ਵਿੱਚ ਮਾਣ ਵਿੱਚ ਤਾਣ ਵਿੱਚ ਗਿਆਨ ਵਿੱਚ ਧਿਆਨ ਵਿੱਚ ਦੀਨ ਅਤੇ ਦਾਨ ਵਿੱਚ ਦਰ ਧਰਮਾਂ ਕਮਾਉਣ ਵਿੱਚ ਜ਼ੁਲਮ ਮਿਟਾਉਣ ਵਿੱਚ ਦੁੱਖੜੇ ਉਠਾਉਣ ਵਿੱਚ ਸੁੱਖ ਨਾ ਨਿਭਾਉਣ ਵਿੱਚ ਬਲੀਆਂ ਵਿੱਚੋਂ ਬਲੀ ਪੂਰਾ ਯੋਧਿਆਂ ਵਿੱਚੋਂ ਯੋਧਾ ਸੂਰਾ ਬਲੀਆਂ ਵਿੱਚੋਂ ਬਲੀ ਪੂਰਾ ਯੋਧਿਆਂ ਵਿੱਚੋਂ ਯੋਧਾ ਸੂਰਾ ਕਵੀਆਂ ਵਿੱਚੋਂ ਕਵੀ ਅਤੇ ਗੁਰੂ ਹੈ ਗਿਆਨ ਵਿੱਚ ਕੀਤੇ ਕਰਮਾਂ ਨੇ ਵਿਛੋੜੇ ਪਾਤੇ ਨਾਮ ਤੋਂ ਕਿਰਪਾ ਕਰਕੇ ਮੇਲੋ ਮਾਲਕਾ ਕੀਤੇ ਕਰਮਾਂ ਨੇ ਵਿਛੋੜੇ ਤੇਰੇ ਨਾਮ ਤੋਂ ਕਿਰਪਾ ਕਰਕੇ ਮੇਲੋ ਮਾਲਕਾ करके मेनू मान का मान योग सत्संगियो सुभाग्या घड़िया साहेब श्री गुरु ग्रंथ साहब जी पातशाह की हजूरी विच बैठण दियां प्राप्त होईयां। पाणी दी पंक्ति है, पड़ भागी हर संगत पावै। बड़े भागां की निशानी है गुरु कोले बैठना, गुरु के चरणों में बैठना बड़े भागां की निशानी है। भाई साहब जिक्र करते हैं गुरबाणी बड़ भागियां जस मस्तक भाग। गुरबाणी सुन दा, गुरबाणी पढ़न दा सुभागा समा कदों प्राप्त हुंदा है? जदों मत्थे दे अति चंगे भाग चंगे होण। जदों मत्थे दे अति चंगे भाग होण ते उदों गुरबाणी पढ़न दा, गुरबाणी सुन दा ते गुरु ग्रंथ साहिब जी महाराज दे चरणां विच बैठण दा सुभाग प्राप्त हुंदा है। कितने समय तो लेके अपराला कीता प्रबंधकां ने, श्रीमान संत बाबा विसाखा सिंह जी जिन्हां ने साध संगत सिख संगतां नूं बड़ी देण है महापुरखां दी। संत बाबा विसाखा सिंह जी ने मालवा इतिहास लिखाया। श्रीमान संत बाबा विसाखा सिंह जी किशनपुरे वालियां ने, कई प्रेमियों ने पढ़िया होना भागा वालिया ने मालवा इतिहास जीनू पढ़ के जीनू सुन के मल्लो मल्ली मन गुरु बद लगता है। इतिहास नू सुन के ना जिमें आप जी ने महापुरखां तो श्रीमान संत बाबा अवतार सिंह जी बदनी वाले महापुरखां दी अंश वंश भिंडरां वाले महापुरखां दी, श्रीमान संत बाबा सुंदर सिंह जी, उन्हां दे भरा संत बाबा इंद्र सिंह जी, श्रीमान संत बाबा सुंदर सिंह जी भिंडरां वालियां ने संगत कीती, संत बाबा बिशन सिंह जी मराले वालियां दी, जिन्हां ने पता ही नहीं साध संगत किन्ने विद्यार्थियों नूं विद्या पढ़ाई। इस तरह श्रीमान संत बाबा सुंदर सिंह जी होरां ने जिन्हां दे प्रथाए पर अपकार नित चतब ते रब दे प्यारियां दी ए निशानी है, उन्हां दे अंदर पर उपकारां दे हड़ चलदे हुंदे है। जिहड़ा रब दा प्यारा ना ते जिहदा रब ना प्यार ना होवे ते ओ कई बेरी बंदा ईरखा दी अग च ही सड़ी जांदा। हंस खेत लोभ कोप चार तरह दी अग मन्नी है, किसी बंदे नूं देख के ही साध संगत अंदरों सड़ी जाना। इहनूं बाणी दी पंगती है, हंस खेत लोभ कोप चारे नदियां अग पवख है दज्जा नानका। जेड़े ये चार तरह की अग दे विच पै जांदे आ ते ओ अंदरों फिर सड़े ही रहिंदे आ, उन्हां नूं शांति मिलदी नहीं। शांति तां मिलदी है जे गुरु दे चरणां नाल लग जे। पवख है दज्जा नानका तरिया चरनी लग। किते गुरु ग्रंथ साहिब जी महाराज दे नाल सिख जुड़ जे, ਤੇ ਫਿਰ ਉਹ ਪਰਕਾ ਬੁਰਾ ਨਾ ਰੱਖੋ ਚੀਤ। ਜੇ ਗੁਰੂ ਨਾਲ ਸਿੱਖ ਜੁੜਿਆ ਹੋਵੇ ਪਰਾਇਆ ਬੁਰਾ ਤਾਂ ਕੀ ਕਰਨਾ, ਅੰਦਰ ਫੁਰਨਾ ਵੀ ਨਹੀਂ ਬਣਾਉਂਦਾ ਕਿਸੇ ਦੀ ਖਾਤਰ, ਪਰਾਇਆ ਬੁਰਾ ਤਾਂ ਕਿੱਥੇ ਕਰ ਦੂਗਾ। ਇਹ ਗੁਰੂ ਨਾਲ ਜੁੜੇ ਦੀ ਨਿਸ਼ਾਨੀ ਹੈ। ਉਹ ਕੀ ਕਰਦਾ ਹੈ, ਉਹ ਕਹਿੰਦਾ ਫਰੀਦਾ ਬੁਰੇ ਦਾ ਭਲਾ ਕਰ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ 12 ਮਹੀਨਿਆਂ ਦਾ ਉਪਦੇਸ਼ ਤੁਖਾਰੀ ਰਾਗ ਦੇ ਵਿੱਚ ਕੀਤਾ। ਅੱਜ ਸੰਗਰਾਂਦ ਦਾ ਵੀ ਸ਼ੁਭ ਦਿਹਾੜਾ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 19 ਰਾਗਾਂ ਚ ਬਾਣੀ ਉਚਾਰਨ ਕੀਤੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੇ ਕਿਸੇ ਦੀਪਾਲਪੁਰ ਦੀ ਕੋਹੜੀ ਦੀ ਛੰਨ ਚ ਚਲੇ ਗਏ ਤੇ ਮਹਾਰਾਜ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ। ਕਹਿੰਦਾ ਸੱਚੇ ਪਾਤਸ਼ਾਹ ਕੋਹੜੀ ਦੀ ਛੰਨ ਚ, ਇੱਥੇ ਤਾਂ ਸੱਚੇ ਪਾਤਸ਼ਾਹ ਬੈਠਣ ਨੂੰ ਚਿੱਤ ਨਹੀਂ ਕਰਦਾ, ਹੁਣ ਇਹੋ ਜਿਹਾ ਕਿਹੜਾ ਜਿਹੜਾ ਕੋਹੜੀਆਂ ਦੀਆਂ ਛੰਨਾਂ ਚ ਜਾ ਵੜੇ। ਨਾ ਕੋਈ ਰਾਗੀ ਜਾਵੇ, ਨਾ ਪਾਠੀ ਜਾਵੇ, ਨਾ ਕੋਈ ਸੰਤ ਜਾਵੇ। ਹੁਣ ਕੋਈ ਬੰਦਾ ਹੈਗਾ ਜਿਹੜਾ ਕੋਹੜੀ ਦੀ ਛੰਨ ਚ ਜਾਵੜੇ? ਇਹ ਤਾਂ ਭਲਿਆਂ ਨਾਲ ਭਲਾਈ ਕਰਨੀ ਮਾਫ ਕਰਨ ਕੁਲ ਸਿਆਣੇ, ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ। ਇਹ ਗੁਰੂ ਨਾਨਕ ਦੇ ਵਿਰਸੇ ਵਿੱਚ ਆ ਬੁਰੇ ਦਾ ਵੀ ਭਲਾ ਕਰ ਦੇਣਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਹੰਢਾਏ, ਦੇਹ ਕੀ ਰੋਗ ਨਾ ਲੱਗੀ ਪੱਲਾ ਸਭ ਕੁਛ ਪਾਏ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿੱਚ ਗੁਣ ਹੈ। ਜਿਹੜੇ 100 ਸੁਹਾਗਣ ਵਰਗੇ ਗੁਰੂ ਨਾਨਕ ਨੂੰ ਮਿਲ ਕੇ ਰਾਜੀ ਨਹੀਂ ਤੇ ਜਦੋਂ ਉਹਨਾਂ ਦਾ ਪਾਦ ਖੁੱਲਦਾ ਤੇ ਗੁਰੂ ਨਾਨਕ ਦੇਵ ਮਹਾਰਾਜ ਉਹੇ ਜਾਂ ਦਾ ਵੀ ਆਧਾਰ ਕਰ ਦਿੰਦੇ ਆ। ਇਹ ਗੁਰੂ ਨਾਨਕ ਦੇ ਵਿਰਸੇ ਵਿੱਚ ਹੈ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਕੌਡੇ ਰਾਕਸ਼ ਵਰਗਿਆਂ ਦਾ ਆਧਾਰ ਕਰ ਸਕਦੇ ਆ, ਸੱਜਣ ਠੱਗ ਵਰਗਿਆਂ ਨੂੰ ਇੰਨੀ ਗੱਲ ਹੀ ਕਹਿ ਸਕਦੇ ਆ। ਦੇਖੋ ਸੱਜਣ ਕਿਹੜਾ ਨਿਤ ਆਉਂਦਾ ਸੀ ਮਹਾਰਾਜ ਕੋਲੇ, ਇੰਨੀ ਗੱਲ ਹੀ ਕਹੀ ਵਾ ਸੱਜਣਾ ਤੇਰਾ ਨਾਂ ਬੜਾ ਸੋਹਣਾ, ਕੰਮ ਤੇਰੇ ਜਲਾਦਾਂ ਵਾਲੇ, ਸੱਜਣ ਸਹੀ ਜੇ ਚੱਲਦਿਆਂ ਨਾਲ ਚਲਨ ਜਿੱਥਾ ਲੇਖਾ ਮੰਗੀਐ। ਉਹ ਸੱਜਣ ਤਾਂ ਉਹ ਹੁੰਦੇ ਆ ਜਿਹੜੇ ਦਰਗਾਹ ਦੇ ਵੀ ਜਾਮਣ ਬਣ ਜਾਣ ਤੇ ਤੂੰ ਲੋਕਾਂ ਨਾਲ ਜਲਾਦ ਪੁਣਾ ਕਰਦਾ। ਇੰਨੀ ਗੱਲ ਕਹਿਣ ਦੀ ਦੇਰ ਸੀ ਤੇ ਜਿਹੜਾ ਸੱਜਣ ਇਹੋ ਜਿਹਾ ਠੱਗ ਸੀ ਤੇ ਗੁਰੂ ਨਾਨਕ ਨੇ ਸਾਧ ਬਣਾ ਕੇ ਰੱਖਤਾ। ਭੂਮੀਏ ਚੋਰ ਨੂੰ, ਬਈ ਤਾਂ ਚੋਰੀ ਨਹੀਂ ਕਰਨੀ, ਕਿਸੇ ਦਾ ਲੂਣ ਹਰਾਮ ਨਹੀਂ ਕਰਨਾ। ਤੇ ਆਪਾਂ ਤਾਂ ਸਾਧ ਸੰਗਤ ਲੂਣ ਹਰਾਮ ਦੀ ਗੱਲ ਸਰੋ ਉਥੋਂ ਹੀ ਪ੍ਰਸ਼ਾਦੇ ਛਕਦੇ, ਉਹਨਾਂ ਦੇ ਬੁਰਾ ਕਰੀ ਜਾਂਦੇ। ਗੁਰੂ ਨਾਨਕ ਕਹਿੰਦੇ ਵੀ ਲੂਣ ਹਰਾਮ ਨਹੀਂ ਕਰਨਾ, ਖਾ ਕੇ ਝੂਠ ਨਹੀਂ ਬੋਲਣਾ, ਗਰੀਬ ਨਾ ਮਾਰ ਨਹੀਂ ਕਰਨੀ, ਤਿੰਨੇ ਬਚਨ ਚੇਤੇ ਰੱਖੇ। ਤੇ ਸਾਧ ਸੰਗਤ ਭੂਮੀਆਂ ਨੂੰ ਗੁਰੂ ਨਾਨਕ ਨੇ ਸਾਧ ਬਣਾ ਕੇ ਰੱਖਤਾ। ਕਿਉਂ ਬਣ ਗਿਆ? ਗੁਰਸਿੱਖ ਮੀਤ ਚੱਲੋ, ਗੁਰ ਚਾਲੀ, ਜੋ ਗੁਰ ਕਹੈ। ਅਸੀਂ ਉਹ ਗੱਲ ਨਹੀਂ ਮੰਨਦੇ ਜਿਹੜੀ ਸਾਨੂੰ ਗੁਰੂ ਕਹਿੰਦਾ। ਅਸੀਂ ਚਾਹੁੰਦੇ ਹਾਂ ਵੀ ਅਸੀਂ ਜਿਹੜੀ ਗੱਲ ਕਰੀਏ ਗੁਰੂ ਉਹ ਕਰੇ। ਦੇਖੋ ਕਿਹੋ ਜਿਹਾ ਸੁਭਾਅ ਬਣ ਗਿਆ ਬੰਦੇ ਦਾ। ਸਿੱਖ ਨੂੰ ਕੀ ਚਾਹੀਦਾ? ਸਿੱਖ ਨੂੰ ਚਾਹੀਦਾ ਜਿਹੜਾ ਗੁਰੂ ਜਿਹੜੀ ਗੱਲ ਕਹਿੰਦਾ ਉਹ ਬਚਨ ਮੰਨਣਾ, ਕਿਉਂ ਭਗਤੀ ਨਵੇਂ ਗੁਰੂ ਦਾ ਹੁਕਮ ਮੰਨਣ ਦਾ, ਜਿਹਨੂੰ ਆਪਾਂ ਭਗਤੀ ਕਹਿੰਦੇ ਹਾਂ ਨਾ। ਭਗਤੀ ਨੌਵਾਂ ਗੁਰੂ ਦਾ ਹੁਕਮ ਮੰਨਣਾ, ਜੈਸੀ ਆਗਿਆ ਕਿੰਨੀ ਠਾਕਰ ਤਸ ਤੇ ਮੁੱਖ ਨਹੀਂ ਮੋਰਿਓ। ਸਾਧ ਸੰਗਤ ਜਿਹੜਾ ਗੁਰੂ ਹੁਕਮ ਕਰਦਾ ਹੈ ਤੇ ਜਦੋਂ ਸਿੱਖ ਗੁਰੂ ਦਾ ਹੁਕਮ ਮੰਨਦਾ ਨਾ ਤੇ ਫਿਰ ਗੁਰੂ ਪੇਪਰ ਦੇ ਵਿੱਚ ਪਾਸ ਹੋ ਜਾਂਦਾ, ਜਿਵੇਂ ਗੁਰੂ ਨਾਨਕ ਨੇ ਸਿੱਖੀ ਪਰਖੀ ਤੇ ਲਹਿਣਾ ਪਾਸ ਹੋਇਆ। ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖੀ ਪਰਖੀ ਨਾ, ਕਿਹੋ ਜਿਹਾ ਸੰਗ ਬਣਾਇਆ ਤੇ ਜਦੋਂ ਭਾਈ ਲਹਿਣਾ ਪਾਸ ਹੋ ਗਿਆ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਛਾਤੀ ਨਾਲ ਲਾ ਕੇ ਕਹਿੰਦੇ, ਲਹਿਣਿਆ ਅੱਜ ਤੋਂ ਮੇਰੇ ਵਾਲੀ ਜੋਤ ਤੇਰੇ ਚ ਕੰਮ ਕਰਿਆ ਕਹੂ। ਗੁਰੂ ਅੰਗਤ ਬਣਾ ਕੇ ਰੱਖਤਾ ਗੁਰੂ ਨਾਨਕ ਨੇ, 8 ਸਾਲ ਸੇਵਾ ਕੀਤੀ ਭਾਈ ਲਹਿਣੇ ਨੇ ਗੁਰੂ ਨਾਨਕ ਦੀ। ਇਸੇ ਤਰ੍ਹਾਂ ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਹਾਂਪੁਰਖਾਂ ਤੋਂ ਸੁਣਿਆ, ਆਪ ਜੀ ਨੇ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਬਦਨੀ ਕਲਾਂ ਵਾਲਿਆਂ ਤੋਂ, ਅਸੂ ਸੁਖੀ ਵਸੰਦਿਆਂ ਤੇ ਪਿਛਲੇ ਮਹੀਨੇ ਦਾ ਵੀ ਭਾਦੋਂ ਭਰਮ ਲਾਣੀਆਂ ਦੂਜਾ ਲੱਗਾ, ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਜਿਤ ਦਿਨ ਦੇ ਬਿਰਸ ਸੀ ਤਤ ਵੇਲਾ ਕਹਿ ਸਨ। ਕਹਿੰਦੇ ਐਵੇਂ ਮੇਰੀ ਮੇਰੀ ਕਰਦਾ ਫਿਰਦਾ ਜਿੱਦੇ ਮਰ ਗਿਆ ਘਰ ਵਾਲੀ ਵੀ ਪਾਸੇ ਦੀ ਲੰਘੂਗੀ। ਐਵੇਂ ਮੇਰੀ ਮੇਰੀ ਕਰਦਾ ਨਾ ਤੇ ਜਦੋਂ ਮਰ ਗਿਆ ਤੇ ਉਦੋਂ ਘਰ ਵਾਲੀ ਵੀ ਪਾਸੇ ਦੀ ਲੰਘੂਗੀ, ਕਹੂਗੀ ਛੇਤੀ ਦਿਨ ਚੁੱਕ ਕੇ ਲੈ ਜਾਓ, ਇਉਂ ਲੱਗਦਾ ਜਿਵੇਂ ਪ੍ਰੇਤ ਬਣ ਗਿਆ ਹੁੰਦਾ। ਘਰ ਕੀ ਨਾਰ ਬਹੁਤ ਹਿੱਤ ਹਿੱਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਇਹ ਹੰਸ ਤਜੀ ਇਹ ਕਾਇਆ ਪ੍ਰੇਤ। ਪ੍ਰੇਤ ਕਿਉਂ ਕਹੀ ਜਾਂਦੇ ਆ ਵੀ ਇਹ ਪ੍ਰੇਤ ਬਣ ਗਿਆ, ਇਹਦੇ ਕੋਲ ਡਰ ਕਿਉਂ ਆਈ ਜਾਂਦਾ? ਇਹਦੇ ਕੋਲ ਡਰ ਤਾਂ ਆਉਂਦਾ ਜਿਹੜਾ ਰਾਗੀ ਸਿੰਘਾਂ ਨੇ ਸ਼ਬਦ ਪੜਿਆ ਨਾ, ਰੱਬ ਦਾ ਨਾਂ ਨਹੀਂ ਲਿਆ, ਨਾਮ ਨਹੀਂ ਜਪਿਆ, ਕਿਤੇ ਕਿਣਕਾਂ ਨੇ ਹਿਰਦੇ ਚ ਵਸਿਆ ਨਹੀਂ। ਜੇ ਰੱਬ ਦਾ ਨਾਂ ਲਿਆ ਹੋਵੇ ਨਾ ਤੇ ਫਿਰ ਕਹਿਣਗੇ ਇੱਕ ਦਿਨ ਰੱਖ ਲਓ, ਇਹੋ ਜਿਹੇ ਸੰਗਤਾਂ ਨੇ ਦਰਸ਼ਨ ਕਰਨੇ ਆ। ਤੇ ਜਦੋਂ ਰੱਬ ਦਾ ਨਾਂ ਨਹੀਂ ਲਿਆ ਤੇ ਫਿਰ ਭਗਤ ਜੀ ਕੀ ਕਹਿੰਦਾ, ਤਿੰਨਾਂ ਮੁੱਖ ਡਰਾਵਣੇ। ਕਿਹੜੇ ਮੂੰਹ ਤੋਂ ਡਰ ਆਉਂਦਾ? ਉਸ ਮੂੰਹ ਤੋਂ ਡਰ ਆਉਂਦਾ ਜਿਹੜੇ ਮੂੰਹ ਨਾਲ ਕਿਤੇ ਰੱਬ ਦਾ ਨਾਂ ਨਹੀਂ ਲਿਆ ਬੰਦੇ ਨੇ। ਤਿੰਨਾਂ ਮੁੱਖ ਡਰਾਵ ਨੇ ਜਿੰਨਾਂ ਵਸਾਰਿਓ ਨਾਂ। ਬਾਣੀ ਦੀ ਪੰਕਤੀ ਹੈ, ਉਹ ਕਹਿੰਦੇ ਓਏ ਉਸ ਮੂੰਹ ਤੋਂ ਡਰ ਆਉਣ ਲੱਗ ਜਾਂਦਾ ਜਿਹੜੇ ਮੂੰਹ ਨਾਲ ਕਿਤੇ ਰੱਬ ਦਾ ਨਾਂ ਨਾ ਲਿਆ ਹੋਵੇ। ਬਿਰਥਾ ਨਾਂ ਬਿਨਾ ਤਨ ਅੰਧ, ਮੁੱਖ ਆਵਤ ਤਾਂ ਕਾ ਦੁਰਗੰਧ। ਕਾਹਦੇ ਬਦਬੋ ਮਾਰਦੀ ਹੈ ਕੋਲੋਂ? ਇਹ ਜੇ ਬੰਦੇ ਦੇ ਉਹਦੇ ਕੋਲੋਂ ਬਕਾਰਾਂ ਦੀ ਬਦਬੋ ਮਾਰਦੀ ਹੈ। ਜਿਹੜੇ ਮੂੰਹ ਨਾਲ ਰੱਬ ਦਾ ਨਾਂ ਨਾ ਲਿਆ ਹੋਵੇ ਤੇ ਜ਼ਿੰਦਗੀ ਬਕਾਰਾਂ ਚ ਲੰਘਾਈ ਹੋਵੇ ਤੇ ਫਿਰ ਉਹਦੇ ਕੋਲੋਂ ਬਕਾਰਾਂ ਦੀ ਬਦਬੋ ਮਾਰ। ਮੁੱਖ ਆਵਤ ਤਾਂ ਕਾ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ। ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨਾ ਬਰਥੇ ਸਭ ਕਾਮ ਜੋ ਕਰਪਨ ਕਹਿ। ਕਿਤੇ ਸੂਮ ਦਾ ਧਨ ਵੀ ਕਿਸੇ ਕੰਮ ਆਉਂਦਾ? ਜਿਵੇਂ ਸੂਮ ਦਾ ਧਨ ਕਿਸੇ ਕੰਮ ਨਹੀਂ ਆਉਣਾ, ਤੇ ਇਸੇ ਤਰ੍ਹਾਂ ਬੰਦਾ ਵੀ ਪਰਮੇਸ਼ਰ ਦੇ ਨਾਮ ਤੋਂ ਬਗੈਰ ਕਿਸੇ ਕੰਮ ਨਹੀਂ ਆ ਸਕਦਾ। ਜਿਵੇਂ ਸੂਮ ਦਾ ਧਨ ਨਾ ਕਿਸੇ ਕੰਮ ਨਹੀਂ ਆਉਂਦਾ, ਤੇ ਬੰਦਾ ਵੀ ਗੱਲ ਚੇਤੇ ਰੱਖੇ। ਮਹਾਰਾਜ ਇੱਕ ਬਾਣੀ ਦੀ ਪੰਕਤੀ ਕਹਿੰਦੇ ਆ, ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਆ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਮਰਿਆ ਵਿਆ ਬੰਦਾ ਕਿਹੜਾ? ਮਰਿਆ ਵਿਆ ਉਹ ਆ ਜਿਹਨੂੰ ਮਨੁੱਛਾ ਜਨਮ ਮਿਲਿਆ ਤੇ ਰੱਬ ਦਾ ਨਾਂ ਨਹੀਂ ਕਿਤੇ ਲਿਆ। ਭਾਵੇਂ ਜੀ ਕਹਿੰਦੇ ਦੁਨੀਆਂ ਦਾ ਸੋਹਣਾ ਹੋਵੇ, ਯੂਸਫ ਦੁਨੀਆਂ ਦਾ ਸੋਹਣਾ ਸੀ, ਅੱਧੀ ਅੱਟੀ ਸੂਤ ਦੀ ਮੁੱਲ ਪਈ ਹੈ। ਦੇਖੋ ਦੁਨੀਆਂ ਦਾ ਸੋਹਣਾ ਬੰਦਾ, ਆਪਾਂ ਵੀ ਕਿਵੇਂ ਖੜਦੇ ਹਾਂ ਮੂਹਰੇ ਸ਼ੀਸ਼ਿਆਂ ਦੇ ਵੀ ਅਸੀਂ ਖਮਣੀ ਪਤਾ ਨਹੀਂ ਕੀ ਬਣ ਗਏ ਹਾਂ। ਦੁਨੀਆਂ ਦਾ ਸੋਹਣਾ ਸੋਹਣਾ ਬੰਦਾ ਅੱਧੀ ਅੱਟੀ ਸੂਤ ਦੀ ਮੁੱਲ ਮਿਸਰ ਦੀ ਮੰਡੀ ਚ ਵਿਕ ਗਿਆ। ਦੁਨੀਆਂ ਦਾ ਤਿੱਖਾ ਬੰਦਾ ਫਲਾਤੂ, ਜਿਹੜਾ ਧਰਮਰਾਜ ਦੇ ਜਮਾਂ ਨੂੰ ਭੁਲੇਖਾ ਪਾ ਦੇ ਤੇ ਧਰਮਰਾਜ ਦੇ ਜਮਾਂ ਨੇ ਮਰੋੜ ਕੇ ਰੱਖਤਾ। ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲਾ ਨਾਲ। ਤੇ ਦੁਨੀਆਂ ਦਾ ਗਿਆਨੀ ਬੰਦਾ, ਆਪਣੇ ਤਾਂ ਦੋ ਚਾਰ ਸਾਖੀਆਂ ਚੇਤੇ ਹੋਣੀਆਂ, ਦੋ ਚਾਰ ਬਾਣੀਆਂ ਕੰਠ ਹੋਣੀਆਂ, ਤੇ ਨਹੀਂ ਤਾਂ ਜਦੋਂ ਬਾਣੀ ਕੰਠ ਨਹੀਂ ਕਰਦੇ ਤੇ ਦੇਖ ਲਓ ਆਪਾਂ ਨੂੰ ਸਾਧ ਸੰਗਤ ਗ੍ਰੰਥ ਮੂਹਰੇ ਰੱਖਣਾ ਪੈਂਦਾ ਜੇ ਨਾ ਬਾਣੀ ਕੰਠ ਹੋਵੇ ਨਾ। ਪਰ ਮਹਾਂਪੁਰਖ ਕਿਆ ਕਰਦੇ? ਕਹਿੰਦੇ ਬਾਣੀ ਕੰਠ ਪੈਸਾ ਗੰਠ। ਬਾਣੀ ਤਾਂ ਉਹ ਹੈ ਜਿਹੜੀ ਸਿੱਖ ਦੇ ਕੰਠ ਹੋਵੇ, ਤੇ ਪਦਾਰਥ ਉਹ ਹੈ ਜਿਹੜਾ ਉਹਦੇ ਕੋਲੇ ਆ। ਨਹੀਂ ਤਾਂ ਮਹਾਰਾਜ ਇਹੋ ਜਿਹੀ ਚਪੇੜ ਮਾਰਦਾ, ਕਈ ਵਾਰੀ ਬੈਂਕ ਤਾਂ ਪਹੁੰਚਿਆ ਵੀ ਨਹੀਂ ਜਾਂਦਾ। ਰੱਬ ਦੀ ਜਿਹੜੀ ਮਾਰ ਆ ਨਾ, ਜਦੋਂ ਰੱਬ ਦਿੰਦਾ ਉਦੋਂ ਛੱਤ ਪਾੜ ਕੇ, ਜਦੋਂ ਖੋਹਦਾ ਚਪੇੜਾ ਮਾਰ ਕੇ। ਇਹੋ ਜਿਹੀ ਚਪੇੜ ਮਾਰਦਾ ਰੱਬ। ਜੇ ਬੰਦੇ ਚ ਹੰਕਾਰ ਹੋਵੇ ਤੇ ਫਿਰ ਸਾਧ ਸੰਗਤ ਹਸਪਤਾਲਾਂ ਚ ਤੁਰਿਆ ਫਿਰਦਾ, ਰੱਬ ਦੀ ਚਪੇੜ ਹੈ। ਇਸੇ ਤਰ੍ਹਾਂ ਸਾਧ ਸੰਗਤ, ਦੁਨੀਆਂ ਦਾ ਗਿਆਨੀ ਬੰਦਾ ਰਾਵਣ ਸੀ। ਆਪਾਂ ਨੂੰ ਵੇਦ ਦੀ ਸਾਧ ਸੰਗਤ ਇੱਕ ਸਲੋਕ ਨਹੀਂ ਪੜ ਸਕਦੇ, ਤੇ ਰਾਵਣ ਦੇ ਚਾਰੇ ਵੇਦ ਮੂੰਹ ਜ਼ਬਾਨੀ ਕੰਠ ਸੀ। ਚਾਰੇ ਵੇਦ ਜਿਹਦੇ ਮੂੰਹ ਜ਼ਬਾਨੀ ਕੰਠ ਹੋਣ, ਕਿੰਨਾ ਵਿਦਵਾਨ ਹੋਣਾ, ਕਿੰਨਾ ਗਿਆਨੀ ਹੋਣਾ। ਮੁੱਖ ਗਿਆਨੀ ਧਨਵੰਤ ਤੇ ਅਮੀਰ ਬੰਦਾ ਸਾਰੀ ਦੁਨੀਆਂ ਚੋਂ ਕਿਹਨੂੰ ਮੰਨਦੇ? ਅਮੀਰ ਬੰਦਾ ਮੰਨਦਿਆ ਕੌਰੂ ਨੂੰ, ਜਿਹਨੇ ਮੁਰਦਿਆਂ ਦੇ ਮੂੰਹ ਚ ਰੁਪਈਏ ਕੱਢ ਕੇ 40 ਗੰਜ ਇਕੱਠੇ ਕਰ ਲਏ। ਅਮੀਰ ਬੰਦਾ ਕੌਰੂ ਨੂੰ ਮੰਨਿਆ ਗਿਆ ਜਿਹਨੇ ਮੁਰਦਿਆਂ ਦੇ ਮੂੰਹ ਚ ਰੁਪਈਏ ਕੱਢੇ, 40 ਗੰਜ ਇਕੱਠੇ ਕੀਤੇ, ਤੇ ਗੁਰੂ ਨਾਨਕ ਨੇ ਨਸੀਹਤਨਾਮਾ ਸੁਣਾਇਆ, ਕੌਰੂ ਚਰਨਾਂ ਤੇ ਡਿੱਗ ਪਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਾ, ਉਹ ਕੌਰੂ ਪੀਏ ਪਿਆਲੇ ਖਾਏ ਕਬਾਬ, ਤੇਰਾ ਤਾਂ ਖਾਣਾ ਪੀਣਾ ਵੀ ਸ਼ੁੱਧ ਨਹੀਂ, ਉਹ ਤੂੰ ਵੀ ਕੋਈ ਬੰਦਾ? ਕਹਿੰਦੇ ਇਉਂ ਦੱਸ, ਜਿਹੜੇ 40 ਗੰਜ ਇਕੱਠੇ ਕੀਤੇ ਆ ਮੁਰਦਿਆਂ ਦੇ ਮੂੰਹਾਂ ਚੋਂ ਰੁਪਈਏ ਕੱਢ ਕੱਢ ਕੇ, ਤੇ ਕਹਿੰਦੇ ਇੱਕ ਗੱਲ ਮੇਰੀ ਚੇਤੇ ਰੱਖ, ਜਦੋਂ ਮਰਨ ਲੱਗਿਆ ਕਿੱਥੇ ਲੈ ਜਾਏਗਾ? ਇੰਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਚਨ ਕੀਤਾ ਤੇ ਕੌਰੂ ਦੇ ਕਬਾੜ ਖੋਲ ਕੇ ਰੱਖਤੇ ਗੁਰੂ ਨਾਨਕ। ਕਬੀਰ ਗੁਰ ਲੱਗ ਗਏ ਤਬ ਜਾਣੀਐ, ਕਿਸੇ ਬੰਦੇ ਨੂੰ ਪੂਰੇ ਗੁਰੂ ਦਾ ਸ਼ਬਦ ਦਾ ਲੱਗ ਜਾ ਬਾਣ ਤੇ ਉਹ ਘਾਇਲ ਹੋ ਜਾਂਦਾ। ਆਪਾਂ ਦੇਖੋ ਨਿੱਤ ਗੁਰਦੁਆਰੇ ਆਉਣੇ ਆ, ਜੇ ਆਪਾਂ ਨੂੰ ਪੁੱਛੇ ਵੀ ਤੁਹਾਨੂੰ ਵੀ ਕੋਈ ਨਾ ਕੋਈ ਬਾਣ ਮਾੜਾ ਮੋਟਾ ਲੱਗਿਆ ਕਿ ਨਹੀਂ, ਪਣਾਲਾ ਉੱਥੇ ਦਾ ਉੱਥੇ, ਨਿੰਦਿਆ ਆਪਾਂ ਤੋਂ ਨਹੀਂ ਛੱਡਦੀ, ਈਰਖਾ ਆਪਣੇ ਤੋਂ ਖਤਮ ਨਹੀਂ ਹੁੰਦੀ, ਕਿੱਡੀ ਕਿੱਡੀ ਦੂਰ ਆਪਾਂ ਆ ਗਏ ਆ। ਦੇਖੋ ਅਜੇ ਵੀ ਈਰਖਾ ਨਾਲ ਹੀ ਤੁਰੀ ਫਿਰਦੀ ਆ ਬੰਦੇ ਦੇ, ਹੋਮੇ ਆਪਣੇ ਚੋਂ ਨਹੀਂ ਮਰਦੀ। ਕੋਈ ਬੰਦਾ ਨਹੀਂ ਕਹਿ ਸਕਦਾ ਵੀ ਮੇਰੇ ਚ ਹੋਮੇ ਮਰੀ ਵੀ ਆ, ਕਿਉਂ ਇਹ ਜੰਮਦੇ ਨੂੰ ਰੋਗ ਲੱਗਿਆ ਮਰੇ ਕਿਵੇਂ? ਇਹ ਤਾਂ ਮਰਦੀ ਹੈ ਜੇ ਰੱਬ ਦਾ ਨਾਂ ਲਵੇ ਤੇ ਗੁਰੂ ਘਰ ਦੇ ਵਿੱਚ ਨਾ ਝਾੜੂ ਮਾਰੇ ਤੇ ਭਾਂਡੇ ਮਾਂਜੇ ਫਿਰ ਹੋਮੇ ਮਰ ਜਾਂਦੀ ਹੈ। ਜੇ ਹੋਮੇ ਨੂੰ ਮਾਰਨਾ ਹੋਵੇ ਨਾ, ਹੋਮੇ ਤਾਂ ਮਰਦੀ ਹੈ ਗੁਰੂ ਘਰ ਦੇ ਵਿੱਚ ਭਾਂਡੇ ਮਾਂਜਣ ਦਾ ਮਤਲਬ ਕੀ ਹੈ? ਭਾਂਡੇ ਮਾਂਜਣ ਦਾ ਮਤਲਬ ਇਹ ਹੈ ਇਹਦੇ ਨਾਲ ਮਨ ਨੀਵਾਂ ਹੁੰਦਾ ਹੈ। ਇਹ ਗੁਰੂ ਘਰ ਦੇ ਵਿੱਚ ਨਾ ਸੇਵਾ ਨੂੰ ਤਰਜੀਹ ਦਿੱਤੀ ਹੈ ਗੁਰੂ ਸਾਹਿਬ ਨੇ। ਅੱਜ ਤਾਈਂ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਕਰੋੜ ਰੁਪਈਆ ਟੇਕਣ ਵਾਲੇ ਨੂੰ ਗੁਰੂ ਸਾਹਿਬ ਨੇ ਪੁੱਛਿਆ ਹੋਵੇ ਵੀ ਕੀ ਮੰਗ, ਕੀ ਮੰਗਦਾ। ਜੇ ਕਿਸੇ ਨੂੰ ਚਾਰ ਕੌਡੀਆਂ ਦਾ ਮਾਣ ਹੋਵੇ ਨਾ ਬੰਦੇ ਨੂੰ, ਕਰੋੜ ਰੁਪਈਆ ਟੇਕਣ ਵਾਲੇ ਨੂੰ ਨੀ ਗੁਰੂ ਪੁੱਛਦਾ ਵੀ ਕੀ ਮੰਗ ਕੀ ਮੰਗਦਾ। ਉਹ ਕਹਿੰਦਾ ਤੇਰੇ ਵਰਗੀਆਂ ਲੋਥਾਂ ਇੱਥੇ ਬੜੀਆਂ ਤੁਰੀਆਂ ਫਿਰਦੀਆਂ। ਤੇ ਨਾ ਹੀ ਸਾਧ ਸੰਗਤ ਗੁਰੂ ਸਾਹਿਬ ਨੇ ਕਿਸੇ ਨੂੰ ਕਿਹਾ ਬਈ ਤੈਨੂੰ ਗੱਲਾਂ ਬੜੀਆਂ ਆਉਂਦੀਆਂ, ਉਹ ਮੰਗ ਕੀ ਮੰਗਦਾ। ਤੈ ਮੈਨੂੰ ਗਿਆਨ ਦੀਆਂ ਗੱਲਾਂ ਬੜੀਆਂ ਸੁਣਾਈਆਂ, ਮੰਗ ਕੀ ਮੰਗਦਾ? ਨਹੀਂ। ਤੇ ਜਿਹਨੇ ਗੁਰੂ ਘਰ ਦੀ ਸੇਵਾ ਕੀਤੀ ਹੋਵੇ ਨਾ, ਤੇ ਉਹਨੂੰ ਗੁਰੂ ਛਾਤੀ ਨਾਲ ਲਾ ਕੇ ਪੁੱਛਦਾ ਮੰਜ ਪਿਆਰਾ ਗੁਰੂ ਨੂੰ ਗੁਰਮੰਜ ਪਿਆਰਾ ਮੰਜ ਗੁਰੂ ਕਾ ਬੋਝਤਾ ਜਗ ਲੰਘਣ ਹਾਰਾ। ਇਹ ਉਹਨਾਂ ਦੀ ਮੈਂ ਗੱਲ ਕਰਦਾ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਚ ਝਾੜੂ ਮਾਰਿਆ। ਕੱਲ ਸੁਣਦੇ ਸੀ ਬਾਬੇ ਬੁੱਢੇ ਨੇ 113 ਸਾਲ ਝਾੜੂ ਮਾਰਿਆ ਤੇ ਛੇਵੇਂ ਪਾਤਸ਼ਾਹ ਬਾਬੇ ਬੁੱਢੇ ਦੇ ਕੰਨੀ ਲੱਗੇ ਜਾਂਦੇ ਆ। ਦੇਖੋ ਛੇਵੇਂ ਪਾਤਸ਼ਾਹ ਨਾ ਤੇ ਬਾਬਾ ਬੁੱਢਾ ਅੰਤ ਦੇ ਸਮੇਂ ਛੇਵੇਂ ਪਾਤਸ਼ਾਹ ਨੂੰ ਕੀ ਕਹਿੰਦਾ ਹੈ? ਬਾਬੇ ਬੁੱਢੇ ਦੇ ਚਾਰ ਪੁੱਤਰ ਸੀ, ਬਾਬਾ ਭਾਨਾ ਸੀ ਛੋਟਾ। ਸਾਧ ਸੰਗਤ ਬਾਬੇ ਭਾਨੇ ਨੂੰ ਨਾ ਛੇਵੇਂ ਪਾਤਸ਼ਾਹ ਨੂੰ ਬਾਂਹ ਫੜਾਤੀ ਬਾਬੇ ਬੁੱਢੇ ਨੇ। ਜਦੋਂ ਬਾਂਹ ਫੜਾਈ ਤੇ ਮਹਾਰਾਜ ਛੇਵੇਂ ਪਾਤਸ਼ਾਹ ਪੁੱਛਦੇ ਆ ਬਾਬਾ ਕੀ ਗੱਲ? ਕਹਿੰਦਾ ਸੱਚੇ ਪਾਤਸ਼ਾਹ, ਜਿਵੇਂ ਮੈਨੂੰ ਗੁਰੂ ਨਾਨਕ ਤੋਂ ਲੈ ਕੇ ਤੁਹਾਡੇ ਚਰਨਾਂ ਨਾਲ ਜੋੜੀ ਰੱਖਿਆ, ਇਸੇ ਤਰ੍ਹਾਂ ਮੇਰੀ ਲਾਦ ਨੂੰ ਵੀ ਆਪਦੇ ਚਰਨਾਂ ਨਾਲ ਜੋੜੀ ਰੱਖਿਓ। ਬਾਬਾ ਬੁੱਢਾ ਛੇਵੇਂ ਪਾਤਸ਼ਾਹ ਨੂੰ ਕਹਿੰਦਾ ਸੱਚੇ ਪਾਤਸ਼ਾਹ, ਜਿਵੇਂ ਗੁਰੂ ਨਾਨਕ ਤੋਂ ਲੈ ਕੇ ਮੈਨੂੰ ਤੁਹਾਡੇ ਚਰਨਾਂ ਨਾਲ ਜੋੜੀ ਰੱਖਿਆ ਨਾ, ਤੇ ਆ ਮੇਰੀ ਲਾਦ ਨੂੰ ਵੀ ਆਪਦੇ ਚਰਨਾਂ ਨਾਲ ਜੋੜੀ ਰੱਖਿਓ। ਮਹਾਰਾਜ ਕਹਿੰਦੇ ਬਾਬਾ, ਜਿਵੇਂ ਤੂੰ ਗੁਰਤਾ ਗੱਦੀ ਦਿੰਦਾ ਆਇਆ, ਇਸੇ ਤਰ੍ਹਾਂ ਤੇਰੇ ਪਰਿਵਾਰ ਦੇ ਮੈਂਬਰ ਵੀ ਗਾਹਾਂ ਨੂੰ ਗੁਰਤਾ ਗੱਦੀ ਦਿਆ ਕਰਨਗੇ। ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਇਸੇ ਕਰਕੇ ਸਾਧ ਸੰਗਤ ਆਪਾਂ ਪੰਗਤੀਆਂ ਪੜ੍ਹਦੇ ਸੀ, ਜਿੱਤ ਦਿਨ ਦੇਹ ਬਿਣ ਸੀ ਤਤ ਬੇੜਾ ਕਹਿ ਸਨ, ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਈ। ਕਿਤੇ ਦੱਸਦੇ ਆ ਵੀ ਤੈਨੂੰ ਲੈ ਜਾਣਾ, ਕਿਤੇ ਧਰਮਰਾਜ ਦੇ ਜਮਾਂ ਨੇ ਦੱਸਣਾ ਵੀ ਤੈਨੂੰ ਲੈ ਜਾਂਗੇ। ਉਹਨੇ ਤਾਂ ਉਦੋਂ ਹੀ ਪਤਾ ਲੱਗਣਾ ਜਦੋਂ ਆਣ ਕੇ ਹੱਡੀਆਂ ਤੋੜਨ ਲੱਗ ਜਾਣਾ। ਜੰਦਨ ਮਾਣੀ ਕੱਢਿਆ ਹੱਡਾਂ ਕੂ ਕੜਕਾਏ, ਜਦੋਂ ਜੜਾਕੇ ਪੈਣੇ ਆ ਤਾਂ ਫਿਰ ਰੋਂਦਾ ਇਹ ਤਹਾ ਮਾਰਦਾ। ਵੀ ਆਹ ਤਾਂ ਪਤਾ ਹੀ ਨਹੀਂ ਸੀ ਵੀ ਸਿਰ ਤੇ ਕਾਲ ਘੂਕਦਾ ਫਿਰਦਾ ਸੀ। ਇਸੇ ਤਰ੍ਹਾਂ ਮਹਾਂਪੁਰਖਾਂ ਦੀ ਰਸਨਾ ਤੋਂ ਤੇ ਗੁਰਮੁਖ ਪਿਆਰਿਆਂ ਨੇ ਸ਼੍ਰੀਮਾਨ ਸੰਤ ਬਾਬਾ ਵਿਸਾਖਾ ਸਿੰਘ ਜੀ, ਜਿਨ੍ਹਾਂ ਨੂੰ ਸੰਤ ਸਿਪਾਹੀ ਦਾ ਖਿਤਾਬ ਮਿਲਿਆ ਪਿਆ। ਸੰਤ ਬਾਬਾ ਵਿਸਾਖਾ ਸਿੰਘ ਜੀ ਨੇ ਨਾ ਜਦੋਂ ਮਾਲਵਾ ਇਤਿਹਾਸ ਲਿਖਾਉਣ ਲੱਗੇ, ਬੜੇ ਬੜੇ ਵਿਦਵਾਨਾਂ ਨੇ ਲਿਖਿਆ ਵਿੱਚ ਆਣ ਕੇ, ਇਹ ਮਹਾਂਪੁਰਖਾਂ ਦੀ ਦੇਣ ਹੈ। ਤੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਕਿ ਉਹ ਮਹਾਂਪੁਰਖਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਸਾਧ ਸੰਗਤ ਉਪਰਾਲਾ ਕੀਤਾ ਗਿਆ। ਆਪ ਕੱਲ ਸੁਣਦੇ ਸੀ ਮਹਾਰਾਜ ਦਸਵੇਂ ਪਾਤਸ਼ਾਹ ਗਣੀ ਖਾਂ ਤੇ ਨਬੀ ਖਾਂ ਦੇ ਘਰੇ ਪਹੁੰਚੇ ਵੇ ਆ, ਨਵਾਜ਼ਾਂ ਪੜ੍ਹਨ ਵਾਲੇ ਬੰਦਿਆਂ ਦੇ ਮੁਸਲਮਾਨਾਂ ਦੇ ਘਰੇ। ਕਲਾਬਾ ਤੇ ਪੰਜਾਬਾ ਗੁਰੂ ਘਰ ਦੇ ਮਸੰਦ ਸੀ, ਉਹ ਡਰਦੇ ਦਸਵੇਂ ਪਾਤਸ਼ਾਹ ਨੂੰ ਰੱਖ ਕੇ ਰਾਜੀ ਨਹੀਂ ਸੀ। ਦੇਖੋ ਗੁਲਾਬਾ ਤੇ ਪੰਜਾਬਾ ਨਾ ਗੁਰੂ ਘਰ ਦੇ ਮਸੰਦ, ਪਰ ਡਰ ਕਿਹੋ ਜੀ ਭੈਣੀ ਚੀਜ਼ ਹੈ। ਬਿਵਤ ਪਰੀ ਸਭ ਹੀ ਸੰਗ ਸਾੜਤ, ਜਦੋਂ ਬੰਦੇ ਤੇ ਬਿਵਤਾ ਦਾ ਸਮਾਂ ਆ ਜਾਏ ਨਾ, ਆਹ ਦੁਨੀਆਂ ਤਾਂ ਇੱਕ ਅਖਬਾਰ ਦੀ ਸੁਰਖੀ ਨਾਲ ਸਾਥ ਛੱਡ ਜਾਂਦੇ ਆ, ਤੇ ਬਿਵਤਾ ਦੇ ਸਮੇਂ ਬੰਦੇ ਨੂੰ ਸਾਧ ਸੰਗਤ ਪੁਰਸ਼ਾਵਾਂ ਵੀ ਸਾਥ ਛੱਡਣ ਲੱਗ ਜਾਂਦਾ। ਬਿਵਤਾ ਦਾ ਕਿਹੋ ਜਿਹਾ ਸਮਾਂ ਹੁੰਦਾ, ਬੰਦੇ ਨੂੰ ਪੁਰਸ਼ਾਵਾਂ ਵੀ ਸਾਥ ਛੱਡਣ ਲੱਗ ਜਾਂਦਾ। ਗੁਲਾਬਾ ਤੇ ਪੰਜਾਬਾ ਗੁਰੂ ਘਰ ਦੇ ਮਸੰਦ, ਪਰ ਸਾਧ ਸੰਗਤ ਕਈ ਵਾਰੀ ਗੁਰੂ ਘਰ ਦਾ ਪਦਾਰਥ ਛੱਕ ਕੇ ਬੰਦੇ ਦੀ ਮੱਤ ਵੀ ਮਾਰੀ ਜਾਂਦੀ ਹੈ। 1400 ਮਸੰਦ ਦਸਵੇਂ ਪਾਤਸ਼ਾਹ ਨੇ ਰਾਮ ਰਾਏ ਦਾ ਫੂਕ ਕੇ ਰੱਖਤਾ ਦੇਹਰਾਦੂਨ ਦੇ ਵਿੱਚ, ਕਿਤੇ ਦੇਹਰਾਦੂਨ ਚ ਜਾਵੋ ਨਾ ਅਜੇ ਵੀ ਕੰਧਾਂ ਕਾਲੀਆਂ ਪਈਆਂ ਜਿੱਥੇ ਨਾ ਰਾਮ ਰਾਏ ਦੇ। ਕਿਉਂ? ਰਾਮ ਰਾਏ ਨੂੰ ਭਵਾਂ ਦੀ ਸੱਤਵੇਂ ਪਾਤਸ਼ਾਹ ਨੇ ਜ਼ਿੰਦਗੀ ਭਰ ਮੱਥੇ ਨਹੀਂ ਲਾਇਆ, ਬਾਣੀ ਦੀ ਇੱਕ ਪੰਕਤੀ ਬਦਲੀ, ਪਰ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਬੁਲਾਇਆ, ਕਿਉਂ? ਉਹਦੀ ਰਿਆਸਤ ਜਾਂਦੀ ਸੀ। ਜੇ ਦਸਵੇਂ ਪਾਤਸ਼ਾਹ ਨੂੰ ਨਾ ਬੁਲਾਉਂਦਾ ਤੇ ਉਹਦੀ ਰਿਆਸਤ ਗੜਵਾਲ ਗਏ ਰਾਜੇ, ਰਾਜੇ ਫਤਿਹ ਸ਼ਾਹ ਨੇ ਗੜਵਾਲ। ਜਦੋਂ ਆਪਾਂ ਹੇਮਕੁੰਡ ਸਾਹਿਬ ਨੂੰ ਜਾਂਦੇ ਰਾਹ ਚ ਆਉਂਦਾ, ਉਥੋਂ ਦਾ ਰਾਜਾ ਫਤਿਹ ਸ਼ਾਹ ਸੀ, ਉਹਨੇ ਆਪ ਦੀ ਲੜਕੀ ਦਾ ਰਿਸ਼ਤਾ ਕੀਤਾ ਰਾਜੇ ਭੀਮ ਚੰਦ ਦੇ ਪੁੱਤ ਅਜਮੇਰ ਨੂੰ। ਜਿਹੜਾ ਰਾਜਾ ਭੀਮ ਚੰਦ ਸੀ ਬਿਲਾਸਪੁਰ ਦੀ ਰਿਆਸਤ ਦਾ, ਕੈਲੂਰ ਦਾ ਮਾਲਕ, ਉਹ ਦਸਵੇਂ ਪਾਤਸ਼ਾਹ ਨਾਲ ਈਰਖਾ ਰੱਖਦਾ ਸੀ। ਈਰਖਾ ਵੀ ਕਿਉਂ ਰੱਖਦਾ ਸੀ? ਫਲ ਸੰਗਤ ਦਸਵੇਂ ਪਾਤਸ਼ਾਹ ਨੂੰ ਅਸ਼ਾਮ ਦੇ ਰਾਜੇ ਰਾਜੇ ਰਤਨ ਰਾਏ ਨੇ ਪ੍ਰਸ਼ਾਦੀ ਹਾਥੀ, ਪੰਜ ਕਲਾ ਸ਼ਾਸਤਰ ਤੇ ਪੰਜ ਦਰਿਆਈ ਘੋੜੇ ਦਸਵੇਂ ਪਾਤਸ਼ਾਹ ਨੂੰ। ਦਰਿਆਈ ਘੋੜੇ ਕਿਹੇ ਜੇ? ਜਿਨ੍ਹਾਂ ਦੇ ਉੱਤੇ ਸੋਨੇ ਨਾਲ ਕੱਢੀਆਂ ਪਈਆਂ ਕਾਠੀਆਂ ਪਾਈਆਂ ਪਈਆਂ, ਸੋਨੇ ਨਾਲ ਕੱਢੀਆਂ ਕਾਠੀਆਂ। ਸਾਧ ਸੰਗਤ ਪ੍ਰਸ਼ਾਦੀ ਹਾਥੀ, ਜੇ ਤੀਰ ਚਲਾਓ ਤੀਰ ਚੁੱਕ ਕੇ ਲਿਆਉਂਦਾ, ਨਹੀਂ ਦਸਵੇਂ ਪਾਤਸ਼ਾਹ ਤੇ ਐਡੀ ਸਿਖਲਾਈ ਕੀਤੀ ਚੌਰ ਵੀ ਕਰਦਾ। ਪੰਜ ਕਲਾ ਸ਼ਾਸਤਰ, ਦਰਿਆਈ ਘੋੜੇ, ਚੰਦਨ ਦੀ ਚੌਂਕੀ, ਬੜਾ ਸਮਾਨ। ਉਹਨੇ ਕਿਉਂ ਦਸਵੇਂ ਪਾਤਸ਼ਾਹ ਨੂੰ ਭੇਟਾ ਕੀਤਾ? ਨਹੀਂ ਤਾਂ ਬੰਦਾ 100 ਰੁਪਈਆ ਦੇਵੇ, ਕਹੇ ਮੇਰਾ ਜਕਾਰਾ ਛੱਡੋ, ਤੁਸੀਂ ਮੈਨੂੰ ਸਿਰੋ ਪਾਉ ਨਹੀਂ ਦਿੱਤਾ, 100 ਰੁਪਈਆ ਇੱਕ ਦਿੱਤਾ, ਦੇਖੋ ਕੀ ਗੱਲਾਂ ਕਰਦਾ। ਇਹ ਹੋਮੇ ਦੀਆਂ ਨਿਸ਼ਾਨੀਆਂ, ਇਹ ਲੋਕ ਵਡਿਆਈ, ਬੰਦਾ ਵਡਿਆਈ ਦਾ ਭੁੱਖਾ ਹੈ। ਪਰ ਅਸ਼ਾਮ ਦੇ ਰਾਜੇ ਰਾਜੇ ਰਤਨ ਰਾਏ ਨੇ ਦਸਵੇਂ ਪਾਤਸ਼ਾਹ ਨੂੰ ਸਮਾਨ ਤਾਂ ਭੇਟਾ ਕੀਤਾ ਕਿ ਮੇਰਾ ਜਿਹੜਾ ਦੁਨੀਆਂ ਤੇ ਆਉਣਾ ਹੋਇਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਬਚਨਾਂ ਨਾਲ ਹੋਇਆ। ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਸ਼ਾਮ ਦੀ ਮਹਿਮ ਤੇ ਗਏ, ਤੇ ਉਦੋਂ ਸਾਧ ਸੰਗਤ ਅਸ਼ਾਮ ਦੇ ਰਾਜੇ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨਾਂ ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੇ ਘਰ ਦੇ ਵਿੱਚ ਲਾਦ ਨਹੀਂ, ਤੇ ਮਹਾਰਾਜ ਦੇ ਹੱਥ ਚ ਮੁੰਦਰੀ ਆ, ਉਹਦੇ ਲਾ ਕੇ ਸਰੀਰ ਤੇ ਨਾ, ਤੇ ਕਹਿੰਦੇ ਲੈ ਇੱਕ ਗੱਲ ਚੇਤੇ ਰੱਖੀ, ਤੇਰੇ ਘਰੇ ਜਿਹੜਾ ਲੜਕਾ ਹੋਊਗਾ ਸਾਡੀ ਮੁੰਦਰੀ ਦਾ ਮੋਹਰ ਦਾ ਨਿਸ਼ਾਨ ਹੋਊ, ਉਹ ਰਾਜੇ ਰਤਨ ਰਾਜ ਦੇ ਮੱਥੇ ਤੇ ਦਾਗ। ਉਹ ਜਦੋਂ ਉਹਨੇ ਸ਼ੀਸ਼ਾ ਦੇਖਿਆ ਨਾ, ਤੇ ਆਪਦੀ ਮਾਂ ਨੂੰ ਪੁੱਛਦਾ, ਕਹਿੰਦਾ ਮਾਂ ਮੇਰੇ ਛੋਟੇ ਹੁੰਦੇ ਤੇ ਸੱਟ ਲੱਗੀ। ਕਹਿੰਦੀ ਬੇ ਪੁੱਤ ਨਹੀਂ। ਕਹਿੰਦਾ ਦਾਗ ਕਾਹਦਾ? ਰਾਣੀ ਰੋਣ ਲੱਗ ਗਈ। ਜਦੋਂ ਰੋਣ ਲੱਗੀ, ਉਹ ਕਹਿੰਦਾ ਮਾਂ ਰੋਨੀ ਕਿਉਂ ਹੈ? ਕਹਿੰਦੀ ਬੇ ਪੁੱਤ ਰੋਨੀ ਮੈਂ ਤਾਂ, ਤੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਦੇਣ ਹੈ। ਜਿਹੜਾ ਬੰਦਾ ਕਿਸੇ ਦੇ ਕੀਤੇ ਨੂੰ ਭੁਲਾ ਜਾਵੇ ਉਹਨੂੰ ਅਕਿਰਤ ਕਣ ਕਹਿੰਦੇ ਆ। ਜਿਹੜਾ ਕਿਸੇ ਦੇ ਕੀਤੇ ਨੂੰ ਭੁਲਾ ਜਾਵੇ ਨਾ ਬੇ ਪੁੱਤ, ਉਹਨੂੰ ਅਕਿਰਤ ਕਣ ਕਹਿੰਦੇ ਆ, ਤੇ ਅਕਿਰਤ ਕਣ ਬੰਦੇ ਦਾ ਧਰਤੀ ਭਾਰ ਚੱਕਣ ਨੂੰ ਤਿਆਰ ਨਹੀਂ। ਭਾਈ ਗੁਰਦਾਸ ਜੀ ਜ਼ਿਕਰ ਕਰਦੇ, ਭਾਰੇ ਪੋਏ ਅਕਿਰਤ ਕਣ ਮੰਦੀ ਹੋ, ਸਾਰਿਆਂ ਨਾਲੋਂ ਕਿਹੜਾ ਭੈੜਾ ਬੰਦਾ, ਸਾਰਿਆਂ ਨਾਲੋਂ ਕਿਹੜਾ ਮਾੜਾ ਬੰਦਾ? ਕਹਿੰਦੇ ਸਾਰਿਆਂ ਨਾਲੋਂ ਮਾੜਾ ਬੰਦਾ ਅਕਿਰਤ ਕਣ ਹੈ, ਜਿਹੜਾ ਕਿਸੇ ਦੇ ਕੀਤੇ ਨੂੰ ਭੁਲਾ ਜੇ। ਕਹਿੰਦੀ ਵੇ ਪੁੱਤ, ਰੋਣ ਮੇਰਾ ਤਾਂ ਨਿਕਲ ਗਿਆ, ਮੈਂ ਤੈਨੂੰ ਮੁੜ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਨਾ ਕਰਾ ਸਕੀ। ਕਹਿੰਦਾ ਮਾਂ, ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਮੈਨੂੰ ਦਰਸ਼ਨ ਹੁਣ ਕਰਾ ਦੇ। ਕਹਿੰਦਾ ਮਾਤਾ, ਕਿਤੇ ਪੰਗਤ ਨਾ ਸੁਣਿਆ ਕਰ, ਸੋਕੋਂ ਵਿਸਰਾ ਜਿਨ ਸਭ ਕਿਛ ਦੀਆ। ਜਿਹੜੇ ਗੁਰੂ ਨੇ ਮੈਨੂੰ ਇੰਨਾ ਸੋਹਣਾ ਸਰੀਰ ਦਿੱਤਾ, ਜਿਹੜੇ ਗੁਰੂ ਨੇ ਮੈਨੂੰ 36 ਪਦਾਰਥ ਦਿੱਤੇ ਆ, ਜਿਹੜੇ ਗੁਰੂ ਨੇ ਮੈਨੂੰ ਸੋਹਣੇ ਵਰਗੀ ਦੇਹੀ ਦਿੱਤੀ ਹੈ, ਤੇ ਮੈਨੂੰ ਉਹਦੇ ਮੁੜ ਕੇ ਤਾਂ ਦਰਸ਼ਨ ਵੀ ਨਹੀਂ ਕਰਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਕਹਿੰਦੇ ਜਹਿ ਪ੍ਰਸ਼ਾਦ ਅਰੋਗ ਕੰਚਨ ਦੇਖੀ ਲਿਵ ਲਾਵੋ ਤਸਰਾਮ। ਸੁਨੇਹੀ ਕੰਚਨ ਕਹਿੰਦਾ ਸੋਨੇ ਨੂੰ, ਉਹ ਕਹਿੰਦੇ ਉਹ ਜਿਹੜੇ ਰੱਬ ਨੇ ਸੋਨੇ ਵਰਗੀ ਦੇਹੀ ਦਿੱਤੀ ਆ ਕਿਤੇ ਉਹਦੇ ਨਾਲ ਲਿਵ ਲਾਈ ਆ। ਦੇਖੋ ਇੱਕ ਦਿਨ ਵੀ ਨੀ ਚੇਤੇ ਕਰਦਾ, ਜਿਹੜੇ ਰੱਬ ਨੇ ਸੋਨੇ ਵਰਗੀ ਦੇਹੀ ਦਿੱਤੀ ਹੋਵੇ, 36 ਪਦਾਰਥ ਸ਼ਕਨ ਨੂੰ ਦਿੱਤੇ ਹੋਣ, ਤੇ ਆਪਾਂ ਲਾਲੋ ਹਿਸਾਬ ਵੀ ਉਹਨੂੰ ਕਿੰਨਾ ਕੁ ਚੇਤੇ ਕਰਦੇ ਆ। ਕੋਈ ਬੰਦਾ ਨੀ ਕਹਿ ਸਕਦਾ ਵੀ ਜਿਹੜਾ ਮੈਂ ਤਾਂ ਜੀ ਉਹਨੂੰ ਅੱਠੋਂ ਪੈਰ ਚੇਤੇ ਰੱਖਦਾ। ਇੱਕ ਬੰਦਾ ਨੀ ਜਿਹੜਾ ਕਹੇ ਨਾ ਜਿਹਨੇ ਮੈਨੂੰ ਸੋਨੇ ਵਰਗੀ ਦੇਹੀ ਦਿੱਤੀ ਆ ਤੇ ਮੈਨੂੰ ਨਾ 36 ਪਦਾਰਥ ਸ਼ਕਨ ਨੂੰ ਦਿੱਤੇ ਆ, ਮੈਂ ਉਹਨੂੰ ਅੱਠੋਂ ਪੈਰ ਚੇਤੇ ਰੱਖਦਾ। ਇੱਕ ਵੀ ਨੀ ਬੰਦਾ ਦੇਖ ਲਓ ਨਿਕਲਣਾ। ਇਸੇ ਤਰ੍ਹਾਂ ਰਾਣੀ ਫਿਰ ਰੋਣ ਲੱਗ ਗਈ। ਉਹ ਪੁੱਛਦਾ ਮਾਤਾ ਤੂੰ ਰੋਨੀ ਕਿਉਂ ਹੈ? ਕਹਿੰਦੀ ਪੁੱਤ ਮੈਂ ਤਾਂ ਰੋਨੀ ਆ, ਗੁਰੂ ਤੇਗ ਬਹਾਦਰ ਮਹਾਰਾਜ ਦੇਸ਼ ਕੌਮ ਧਰਮ ਦੇ ਉੱਤੋਂ ਦੀ ਕੁਰਬਾਨ ਹੋ ਗਏ। ਕੀਨੋ ਵੱਡੋ ਕਲੂ ਮੈਂ ਸਾਕਾ ਬੇ ਪੁੱਤ ਠੀਕਰ ਫੋਰ ਦਲੀਸਰ ਪ੍ਰਭੁਰ ਕੀ ਉਹ ਪਿਆਣ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿ ਨਗੂ ਆਣ ਤੇਗ ਬਹਾਦਰ ਕੇ ਚਲਤ ਭਿਓ ਜਗਤ ਕੋ ਸੋਕ ਹੈ ਗੈ ਗੈ ਸਭ ਜਗ ਭਇਓ ਜੈ 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 ਸੁਰ ਲੋਗ। ਬੇ ਪੁੱਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇਸ਼ ਕੌਮ ਧਰਮ ਦੇ ਉੱਤੋਂ ਦੀ ਕੁਰਬਾਨ ਹੋ ਗਏ। ਮਾਂ ਦਾ ਪੁੱਤ ਨੇਤਰ ਭਰ ਕੇ ਕਹਿੰਦਾ ਮਾਂ ਕੀ ਹੁਣ ਗੁਰੂ ਨਾਨਕ ਦੀ ਗੱਦੀ ਖਤਮ ਹੋ ਗਈ? ਕਹਿੰਦੀ ਵੇ ਪੁੱਤ ਇਹੋ ਜਿਹਾ ਕਿਹੜਾ ਜੰਮਿਆ ਜਿਹੜਾ ਇਹਨਾਂ ਨੂੰ ਖਤਮ ਕਰੇ? ਇਹ ਤਾਂ ਧਰਤੀ ਸ਼ਹੀਦਾਂ ਦੀ ਹੈ। ਇਸਲਾਮ ਧਰਮ ਦੇ ਵਿੱਚ ਦੋ ਸ਼ਹੀਦ ਮੰਨੇ ਜਾਂਦੇ ਆ, ਹਸਨ ਤੇ ਹੁਸੈਨ। ਉਹ ਕਰਬਲਾ ਦੇ ਵਿੱਚ ਬਿਨਾਂ ਪਾਣੀ ਤੋਂ ਮਰੇ ਆ, ਉਹਨਾਂ ਨੇ ਕੋਈ ਜੰਗ ਨਹੀਂ ਕੀਤਾ। ਜਿਹੜੇ ਇਸਲਾਮ ਧਰਮ ਦੇ ਵਿੱਚ ਨਾ ਦੋ ਸ਼ਹੀਦ ਮੰਨੇ ਜਾਂਦੇ ਆ, ਹਸਨ ਤੇ ਹੁਸੈਨ, ਉਹ ਬਿਨਾਂ ਪਾਣੀ ਤੋਂ ਮਰ ਗਏ। ਮਤਲਬ ਧਿਆਏ ਵੀ ਉਹਨਾਂ ਨੇ ਜੰਗ ਨਹੀਂ ਕੋਈ ਕੀਤਾ। ਉਹ ਲੋਕ ਜਦੋਂ ਉਸ ਉਹਨਾਂ ਦਾ ਦਿਨ ਮਨਾਉਂਦੇ ਆ ਨਾ, ਤਾਕ ਕੇ ਕੱਢਦੇ ਆ, ਉਹ ਛੁਰੇ ਮਾਰਦੇ ਆ ਆਪਦੇ, ਉਹਨਾਂ ਨੂੰ ਐਂਬੂਲੈਂਸਾਂ ਚੁੱਕ ਕੇ ਲਿਜਾਂਦੇ ਆ। ਉਹ ਕਹਿੰਦੇ ਉਹ ਹਸਨ ਤੇ ਹੁਸੈਨ ਤੁਸੀਂ ਸਾਡੀ ਖਾਤਰ ਸ਼ਹੀਦ ਹੋ ਗਏ। ਤੇ ਸਿੱਖ ਧਰਮ ਦੇ ਵਿੱਚ ਸਾਲ ਦੇ ਦਿਨ ਥੋੜਿਆ ਸ਼ਹੀਦ ਜ਼ਿਆਦੇ ਆ। ਇਤਿਹਾਸਕਾਰ ਸਮਝ ਲਓ 365 ਦਿਨ ਮੰਨਦੇ ਆ ਨਾ ਸਾਲ ਦੇ, ਤੇ ਜੇ ਸ਼ਹੀਦ ਗਿਣਨ ਲੱਗ ਗਏ, ਭਾਈ ਮਣੀ ਸਿੰਘ ਦਾ ਹਿਸਾਬ ਲਾ ਲਓ, ਤਿੰਨਾਂ ਪੁਸ਼ਤਾਂ ਦੇ 29 ਮੈਂਬਰ ਸ਼ਹੀਦ ਹੋਏ ਆ। ਇਕੱਲੇ ਭਾਈ ਮਣੀ ਸਿੰਘ ਦੇ ਪਰਿਵਾਰ ਦੇ ਨਾ ਤਿੰਨਾਂ ਪੁਸ਼ਤਾਂ ਦੇ ਗਿਣਨ ਲੱਗ ਜਾਓ, 29 ਮੈਂਬਰ ਸ਼ਹੀਦ ਹੋਏ, ਤੁਹਾਨੂੰ ਪਤਾ ਲੱਗੂ। 10ਵੇਂ ਪਾਤਸ਼ਾਹ ਦੇ ਇੱਕੇ ਪਰਿਵਾਰ ਦੇ 22 ਜੀਰ ਸਾਧ ਸੰਗਤ ਮਹੀਨਾ ਲਾ ਲਓ, ਸਮਝ ਲਓ। ਬਾਬਾ ਬੰਦਾ ਸਿੰਘ ਦਾ ਜ਼ਿਕਰ ਕਰੋ, ਜਿਹਦਾ 3.5 ਸਾਲ ਦੇ ਪੁੱਤ ਦਾ ਕਾਲਜਾ ਕੱਢਦੇ ਹੋਣ। ਇੱਥੇ ਸਾਡੇ ਪ੍ਰਚਾਰ ਕਹਿਣਗੇ ਗੁਰੂ ਬਣਦਾ ਸੀ, ਉਹ ਆਹ ਬਣਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਦਾ ਹੀ ਨੀ ਸਾਨੂੰ ਪਤਾ। ਆਪ ਅਸੀਂ ਨਾ ਇੱਕ ਪਾਣੀ ਨੀ ਕਿਸੇ ਨੂੰ ਘੁੱਟ ਪਿਲਾ ਸਕਦੇ। ਤੇ ਤੁਸੀਂ ਇਉਂ ਦੱਸ ਲਓ ਵੀ ਪੰਥ ਦਾ ਹੋਵੇ ਜਥੇਦਾਰ, ਲੋਹੇ ਦੇ ਪਿੰਜਰੇ ਚ ਹੋਵੇ ਬੰਦ, ਤੇ ਨੰਗੀਆਂ ਤਲਵਾਰਾਂ ਦੇ ਖੁਣ ਪਹਿਰੇ, ਤੇ ਫਰਕਸ਼ੀਰ ਬਾਦਸ਼ਾਹ ਦਾ ਹੋਵੇ ਰਾਜ, ਤੇ ਸਾਧ ਸੰਗਤ ਫੌਜੀ ਦਸਤੇ ਸਿੱਖਾਂ ਨੂੰ ਭਾਲਦੇ ਫਿਰਨ ਪਿੰਡਾਂ ਚ, ਸਿੱਖਾਂ ਨੂੰ ਨਾ ਪਿੰਡਾਂ ਚ ਭਾਲਦੇ ਫਿਰਨ। ਇੱਕ ਮਾਂ ਦਾ ਕਲੌਤਾ ਪੁੱਤ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਚਲਿਆ ਗਿਆ। ਜਦੋਂ ਮਾਂ ਦਾ ਕਲੌਤਾ ਪੁੱਤ ਚਲਿਆ ਗਿਆ ਨਾ ਜਥੇ ਚ, ਤੇ ਮਾਂ ਕਲੌਤੇ ਪੁੱਤ ਦਾ ਜਦੋਂ ਸੁਣਿਆ ਮਾਂ ਨੇ, ਸਾਧ ਸੰਗਤ ਮਾਵਾਂ ਭਾਵੇਂ ਖੋਭਣ ਪਰੀਆਂ, ਸ਼ਾਹੀ ਘਰੀ ਵਿਆਹੀਆਂ ਬਰੀਆਂ, ਪਹਿਨਣ ਪੱਟ ਹੰਢਾਵਣ ਜਰੀਆਂ, ਨਾਲ ਹੁਸਨ ਦੇ ਡੱਕ ਡੱਕ ਭਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਹਾਰ ਨਾ ਹੋਵੇ। ਇਸਤਰੀ ਦਾ ਚਾਹ ਕਦੋਂ ਪੂਰਾ ਹੁੰਦਾ? ਜਦੋਂ ਕਿਸੇ ਬੱਚੇ ਦੀ ਮਾਂ ਬਣਦੀ ਹੈ। ਹੁਣ ਸਾਧ ਸੰਗਤ ਮਾਂ ਬਣੀ ਹੈ, ਪਰ ਪੁੱਤ ਨੇ ਕੀ ਕੀਤਾ? ਪੁੱਤ ਨੇ ਅੰਮ੍ਰਿਤ ਛਕ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਚ ਰਲ ਗਿਆ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਜਥਾ ਗ੍ਰਿਫਤਾਰ ਕੀਤਾ, ਉਹਦੇ ਤਾਂ 100-100 ਸਿੰਘ ਕੱਢ ਕੇ ਨਿਤ ਸ਼ਹੀਦ ਕਰਦੇ ਆ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾ ਦਿੱਲੀ ਲਿਜਾ ਕੇ ਸਾਧ ਸੰਗਤ 100 ਸਿੰਘ ਨੂੰ ਬਾਹਰ ਕੱਢਦੇ ਆ, ਤੇ 100 ਸਿੰਘਾਂ ਦੇ ਵਿੱਚੋਂ ਕਹਿੰਦੇ ਵੀ ਇਉਂ ਕਰੋ, ਜਿਹਨੇ ਜਿਉਂਦੇ ਰਹਿਣਾ ਇੱਧਰ ਹੋ ਜਾਓ ਤੇ ਜਿਹਨੇ ਮਰਨਾ ਇੱਧਰ ਹੋ ਜਾਓ। ਉਹ ਸਿੰਘ ਪੁੱਛਦੇ ਆ ਵੀ ਮਰਨਗੇ ਕਿਹੜੇ ਤੇ ਜਿਉਂਦੇ ਕਿਹੜੇ ਰਹਿਣਗੇ? ਉਹ ਕਹਿੰਦੇ ਉਹ ਜਿਉਂਦੇ ਉਹ ਰਹਿਣਗੇ ਜਿਹੜੇ ਇਸਲਾਮ ਕਬੂਲ ਕਰ ਲੈਣਗੇ, ਤੇ ਮਰਨਗੇ ਕਿਹੜੇ? ਕਹਿੰਦੇ ਉਹਨਾਂ ਨੂੰ ਕਤਲ ਕਰ ਦਿਆਂਗੇ, ਧੜ ਨਾਲੋਂ ਸਿਰ ਵੱਖਰੇ ਕਰ ਦਿਆਂਗੇ, ਜਿਹੜੇ ਕਹਿਣਗੇ ਅਸੀਂ ਗੁਰੂ ਕਾ ਸਿੰਘ ਆ, ਜਿਹੜੇ ਕਹਿਣਗੇ ਨਾ ਅਸੀਂ ਗੁਰੂ ਕਾ ਸਿੰਘ ਆ। ਉਹਨਾਂ ਦੇ ਧੜ ਨਾਲੋਂ ਸਿਰ ਵੱਖਰੇ ਕੀਤੇ ਜਾਣੇ ਆ। ਸੌ ਦਾ ਸੌ ਸਿੰਘ ਉਧਰ ਹੋ ਕੇ ਖੜ ਗਿਆ ਜਿਹੜੇ ਕਹਿੰਦੇ ਸੀ ਨਾ, ਉਹ ਕਹਿੰਦੇ ਵਾ ਅਸੀਂ ਗੁਰੂ ਕਾ ਸਿੰਘ ਹੈ, ਤੁਹਾਨੂੰ ਕਿਹੜਾ ਕਹਿੰਦਾ ਸਾਡੇ ਚੋਂ ਇਸਲਾਮ ਕਬੂਲ ਕਰ ਲਓ। ਪਾਣੀ ਦੀ ਪੰਗਤੀ ਰੱਤੇ ਸਹੀ, ਜੇ ਮੁੱਖ ਨਾ ਮੜਨ ਗੁਰੂ ਨਾਲ ਜੁੜਿਆਂ ਦੀ ਨਿਸ਼ਾਨੀ। 200 ਸਿੰਘ ਸ਼ਹੀਦ ਹੋ ਗਿਆ, ਲੋਥ ਤੇ ਲੋਥ ਚੜੀ ਪਈ ਹੈ। ਦੇਖੋ ਇੱਕ ਬੰਦਾ ਮਰਿਆ ਹੋਵੇ 10 ਕਿਲੋਮੀਟਰ ਬੰਦੇ ਦਾ ਜੀ ਨਹੀਂ ਲੱਗਦਾ। ਕਈ ਵੀਰੇ ਸੜਕ ਤੇ ਆਪਾਂ ਜਾਂਦੇ ਹਾਂ, ਕੋਈ ਬੰਦਾ ਮਰਿਆ ਪਿਆ ਹੋਵੇ ਤੇ ਆਪਾਂ ਸਾਧ ਸੰਗਤ ਗੱਡੀ ਪੂਰੀ ਟੱਕਰਦੇ ਨਹੀਂ, ਉਹ ਬੰਦਾ ਮਰਿਆ ਪਿਆ ਸੀ ਬਈ, ਦੇਖੋ ਕਿੰਨਾ ਡਰ ਹੈ। ਤੇ ਜਿੱਥੇ 200 ਸਿੰਘ ਦੀ ਲਾਸ਼ ਪਈ ਹੋਣੀ ਹੈ ਤੇ ਧਰਤੀ ਖੂਨ ਨਾਲ ਲਾਲ ਹੋਈ ਪਈ ਹੋਣੀ ਹੈ, ਤੇ ਕਿਹੋ ਜਿਹਾ ਸਮਾਂ ਖੋਣਾ ਤੇ ਮਾਈ ਦਾ ਕਲੌਤਾ ਪੁੱਤ ਤੀਸਰੇ ਦਿਨ 100 ਸਿੰਘਾਂ ਦੇ ਜਥੇ ਚ ਆਉਂਦਾ, ਤੇ ਮਾਈ ਦਾ ਕਲੌਤਾ ਪੁੱਤ ਨਾ ਪੜਦਾ ਆਉਂਦਾ ਕਬੀਰ ਮੋਹੇ ਮਰਨੇ ਕਾ ਚਾਉ ਹੈ। ਤੇ ਮਾਈ ਨੂੰ ਪਤਾ ਲੱਗਿਆ, ਮਾਈ ਪੰਜਾਬ ਚੋਂ ਨਾ ਦਿੱਲੀ ਚਲੀ ਗਈ, ਰਤਨ ਚੰਦ ਵਜ਼ੀਰ ਨੂੰ ਮਿਲ ਕੇ ਫਰਸ਼ੀਰ ਬਾਦਸ਼ਾਹ ਤੱਕ ਅਪਰੋਚ ਕੀਤੀ। ਕਹਿੰਦੀ ਬਾਦਸ਼ਾਹ ਸਲਾਮਤ, ਮੇਰੇ ਪੁੱਤ ਨੂੰ ਐਵੇਂ ਸ਼ੱਕ ਚ ਪੜ ਲਿਆ। ਕਹਿੰਦੇ ਮਾਂ ਕੀ ਗੱਲ, ਹੁਣ ਮਾਂ ਤਾਂ ਹਾਂ ਮਾਰਦੀ ਆ, ਦੇਵੜੀ ਬੈਠੀ ਮਾਤਾ ਰੋਵਾ ਖਟਕਾ ਲੈ ਗਏ ਭਾਈ, ਲੜ ਛਿੜਕਾਵੇ ਤਰੀਆ ਰੋਵਾ ਹੰਸ ਅਕੇਲਾ ਜਾਈ। ਇਸੇ ਤਰ੍ਹਾਂ ਕਿਸੇ ਸਮੇਂ ਭਗਤ ਨਾਮਦੇਵ ਦੀ ਮਾਂ ਵੀ ਦਿੱਲੀ ਚ ਰੋਂਦੀ ਸੀ। ਭਗਤ ਨਾਮਦੇਵ ਦੀ ਮਾਂ ਦਿੱਲੀ ਚ ਰੋਂਦੀ ਹੈ, ਤੇ ਦਿੱਲੀ ਦੇ ਪਦਵੰਤ ਸੱਜਣ ਇਕੱਠੇ ਹੋ ਕੇ ਨਾ ਦਿੱਲੀ ਦੇ ਬਾਦਸ਼ਾਹ ਕੋਲ ਚਲੇ ਗਏ। ਕਹਿੰਦੇ ਬਾਦਸ਼ਾਹ, ਅਸੀਂ ਭਗਤ ਨਾਮਦੇਵ ਦੇ ਬਰਾਬਰ ਨਾ ਸੋਨਾ ਤੇ ਚਾਂਦੀ ਧੋਲ ਦਿੰਦੇ ਹਾਂ, ਇਹਨੂੰ ਰਿਹਾ ਕਰ ਦਿਓ। ਉਹ ਕਹਿੰਦਾ ਮਾਲ ਲਉ ਤੋ ਦੋਜਕ, ਕਹਿੰਦਾ ਮੈਂ ਨਰਕਾਂ ਨੂੰ ਜਾਣਾ ਰਿਸ਼ਵਤ ਲੈ ਕੇ। ਕਹਿੰਦੇ ਫਿਰ ਕਿਸੇ ਸ਼ਰਤ ਤੇ, ਕਹਿੰਦੇ ਨਾਮਦੇਵ ਨੂੰ ਛੱਡ ਸਕਦੇ ਹੈ? ਕਹਿੰਦੇ ਇੱਕ ਸ਼ਰਤ ਤਾਂ ਛੱਡ ਸਕਦਾ। ਕਹਿੰਦੇ ਕਿਹੜੀ ਤੇ? ਕਹਿੰਦੇ ਨਾਮਦੇਵ ਨੂੰ ਕਹਿ ਦਿਓ ਬਈ ਇਹਨੂੰ ਕੋਈ ਵੀ ਰਾਮ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਕਰਿਆ ਕਰੇ, ਬਈ ਇੰਨੀ ਗੱਲ ਕਰੇ ਇਹ, ਅੱਜ ਤੋਂ ਰਾਮ ਰਾਮ ਕਹਿਣਾ ਛੱਡ ਦੇ ਤੇ ਖੁਦਾ ਖੁਦਾ ਕਰਿਆ ਕਰ, ਮੈਂ ਇਹਨੂੰ ਰਿਹਾ ਕਰ ਦੂੰਗਾ। ਉਹ ਕਹਿੰਦੇ ਵੀ ਇਉਂ ਕਰੋ, ਇਹਦੀ ਮਾਂ ਨੂੰ ਘੱਲਦੇ ਹਾਂ ਆਪਾਂ। ਭਗਤ ਨਾਮਦੇਵ ਦੀ ਮਾਂ ਸੀ, ਉਹਦੇ ਨਾਲ ਯਾਤਰਾ ਤੇ ਆਏ ਸੀ। ਭਗਤ ਨਾਮਦੇਵ ਨੂੰ, ਦੇਵ ਦੀ ਮਾਂ ਨੂੰ ਕਹਿੰਦੇ ਮਾਤਾ ਇਉਂ ਕਰ, ਤੂੰ ਆਪਦੇ ਪੁੱਤ ਨੂੰ ਸਮਝਾ। ਕਹਿੰਦੀ ਭਾਈ ਕੀ? ਕਹਿੰਦੇ ਤੇਰਾ ਪੁੱਤ ਨਾ ਅੱਜ ਤੂੰ ਰਾਮ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਕਰਿਆ ਕਰੇ, ਤੇ ਤੇਰੇ ਪੁੱਤ ਨੂੰ ਨਾ ਹੁਣ ਹੀ ਰਿਹਾ ਕਰ ਦੇਣਗੇ। ਹੁਣ ਮਾਂ ਚਲੀ ਗਈ ਭਗਤ ਨਾਮਦੇਵ ਦੇ ਸਾਹਮਣੇ, ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਪੜਿਆ ਕਰਦੇ ਧਾਰਨਾ, ਉਹ ਤਿੰਨਾਂ ਲੋਕਾਂ ਦਾ ਪਤੀ ਨੀ ਅਜੇ ਆਇਆ, ਸੱਤ ਘੜੀਆਂ ਬੀਤ ਗਈਆਂ, ਤਿੰਨਾਂ ਲੋਕਾਂ ਦਾ ਪਤੀ ਨੀ ਆਇਆ, ਸੱਤ ਘੜੀਆਂ ਬੀਤ ਗਈਆਂ। ਤੀਜਾ ਬੀਤੀ ਸੁਣੀ ਹਜੂ ਨਾ ਆਇਓ ਹਰ ਤਬ ਸਣੀ ਭਗਤ ਨਾਮਦੇਵ ਦੀ ਮਾਂ ਕਹਿੰਦੀ ਵੇ ਨਾਮਿਆ ਉਹ ਗਾਂ ਮਰੀ ਪਈ ਆ ਜਿਉਂਦੀ ਹੁਣ ਤੱਕ ਨਹੀਂ ਹੋਈ ਤੇਰਾ ਰੱਬ ਅਜੇ ਨਹੀਂ ਆਇਆ ਹੁਣ ਤਾਂ ਮਿੰਟ ਹੀ ਰਹਿ ਗਏ ਤੂੰ ਇਉਂ ਕਰ ਤੈਨੂੰ ਬਾਦਸ਼ਾਹ ਛੱਡ ਦੂ ਕਹਿੰਦਾ ਮਾਂ ਕੀ ਕਰਾਂ ਕਹਿੰਦੀ ਤੂੰ ਇਉਂ ਕਰ ਮਹਾਂਪੁਰਖ ਪੜਿਆ ਕਰਦੇ ਕਹਿੰਦੇ ਮਾਂ ਭਗਤ ਨਾਮਦੇਵ ਦੀ ਮਾਂ ਕਹਿੰਦੀ ਵੇ ਨਾਮਿਆ ਉਹ ਰਾਮ ਛੱਡ ਕੇ ਖੁਦਾ ਦਾ ਨਾਮ ਜਪ ਬੱਚੇ ਆਵੇ ਰਾਮ ਛੱਡ ਕੇ ਖੁਦਾ ਦਾ ਨਾਮ ਜਪ ਬੱਚੇ ਆਵੇ ਰਾਮ ਛੱਡ ਕੇ ਮਾਂ ਕਹਿੰਦੀ ਵੇ ਨਾਮਿਆ ਰਾਮ ਰਾਮ ਕਹਿਣਾ ਛੱਡ ਦੇ ਖੁਦਾ ਖੁਦਾ ਕਰਿਆ ਕਰ ਤੈਨੂੰ ਦਿੱਲੀ ਦਾ ਬਾਦਸ਼ਾਹ ਹੁਣੇ ਰਿਹਾ ਕਰ ਦੂ ਜਦੋਂ ਇੰਨੀ ਗੱਲ ਕਹੀ ਨਾ ਤੇ ਨਾਮਦੇਵ ਆਪਦੀ ਮਾਂ ਨੂੰ ਕਹਿੰਦਾ ਨਾ ਮੈਂ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਏ ਮਾਏ ਤੂੰ ਮੇਰੀ ਮਾਂ ਨੀ ਮੈਂ ਤੇਰਾ ਪੁੱਤ ਨੀ ਹੈ ਕਹਿੰਦੀ ਵੇ ਕੀ ਗੱਲ ਕਹਿੰਦਾ ਮੈਨੂੰ ਇਉਂ ਦੱਸ ਕਿਤੇ ਮਾਂ ਵੀ ਬੱਚੇ ਨੂੰ ਧਰਮ ਤੋਂ ਡਲਾਉਂਦੀ ਆ ਮਾਂ ਤਾਂ ਬੱਚੇ ਨੂੰ ਧਰਮ ਚ ਪੱਕਾ ਕਰਦੀ ਆ ਤੂੰ ਮੈਨੂੰ ਧਰਮ ਤੋਂ ਡਲਾਉਣੀ ਮੈਂ ਤੇਰਾ ਪੁੱਤ ਨੀ ਤੂੰ ਮੇਰੀ ਮਾਂ ਨੀ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦਾ ਨੌਜਵਾਨ ਤੀਸਰੇ ਦਿਨ 100 ਸਿੰਘਾਂ ਦੇ ਜਥੇ ਚ ਤੁਰਿਆ ਆਉਂਦਾ 51ਵੇਂ ਨੰਬਰ ਤੇ ਜਿਨ੍ਹਾਂ ਨੂੰ ਕਤਲ ਕਰਨਾ ਹੈ 200 ਸਿੰਘ ਸ਼ਹੀਦ ਹੋ ਗਏ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦਾ ਨੌਜਵਾਨ ਲੜਕਾ ਤੇ ਉਹਦੀ ਮਾਂ ਫਰਸ਼ੀਰ ਬਾਦਸ਼ਾਹ ਤੱਕ ਪਹੁੰਚ ਕਹਿੰਦੀ ਮੇਰੇ ਪੁੱਤ ਨੂੰ ਐਵੇਂ ਸ਼ੱਕ ਚ ਫੜ ਲਿਆ ਮੇਰਾ ਪੁੱਤ ਗੁਰੂ ਕਾ ਸਿੰਘ ਨਹੀਂ ਤੇ ਬਾਦਸ਼ਾਹ ਕਹਿੰਦਾ ਵੀ ਇਉਂ ਕਰਕੇ 760 ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਬਈ ਜੇ ਇੱਕ ਵੀ ਕਹਿ ਦੇਵੇ ਨਾ ਵੀ ਮੈਂ ਸਿੰਘ ਨੀ ਤੇ ਇਉਂ ਸਾਡੀ ਜਿੱਤ ਹੋ ਜੂਗੀ ਨਹੀਂ ਤਾਂ ਕੋਈ ਕਹਿਣ ਨੂੰ ਤਿਆਰ ਨੀ ਬਈ ਮੈਂ ਸਿੰਘ ਨੀ ਬਈ 200 ਕਤਲ ਕਰਤਾ ਇੱਕ ਬੰਦੇ ਨੇ ਵੀ ਨੀ ਕਿਹਾ ਵੀ ਮੈਂ ਸਿੰਘ ਨੀ ਪਾਤਸ਼ਾਹ ਕਹਿੰਦਾ ਮਾਂ ਇਉਂ ਕਰ ਆ ਸਾਡੇ ਨਾ ਸਿਪਾਹੀਆਂ ਨੂੰ ਨਾਲ ਲੈ ਜਾ ਇਹਨਾਂ ਦੇ ਸਾਹਮਣੇ ਆ ਉਹਦੀ ਫਾਈਲ ਬਣੀ ਵੀ ਆ ਤੇਰੇ ਪੁੱਤ ਦੀ ਤੇ ਤੇਰੇ ਪੁੱਤ ਨੂੰ ਸਾਡੇ ਸੀਆਈਡੀ ਵਾਲੇ ਕਹਿੰਦੇ ਵੀ ਇਹ ਸਿੱਖ ਹੈ ਬਈ ਇਹ ਸਿੰਘ ਹੈ ਬਈ ਜੇ ਤੇਰਾ ਪੁੱਤ ਆ ਇਹਨਾਂ ਦੇ ਸਾਹਮਣੇ ਕਹਿ ਦੇਵੇ ਵੀ ਮੈਂ ਸਿੰਘ ਨੀ ਤੇਰੇ ਪੁੱਤ ਨੂੰ ਹੁਣੇ ਰਿਹਾ ਕਰ ਦਿਆਂਗੇ ਮਾਂ ਦੇ ਨਾਲ ਛਪਾਹੀ ਜਾਂਦੇ ਆ ਤੇ ਮਾਂ ਖੁਸ਼ ਹੋਈ ਜਾਂਦੀ ਆ ਵੀ ਮੈਂ ਆਪਦੇ ਪੁੱਤ ਨੂੰ ਕਹਿ ਦੇਣਾ ਵੀ ਤੂੰ ਕਹਿੰਦੀ ਸਿੰਘ ਨੀ ਤੇਰੇ ਤੈਨੂੰ ਤਾਂ ਹੁਣੇ ਰਿਹਾ ਕਰ ਦੇਣਾ ਮਾਂ ਦਾ ਇਕਲੌਤਾ ਪੁੱਤ ਸ਼ਬਦ ਪੜਦਾ ਆਉਂਦਾ ਕਬੀਰ ਜਸ ਮਰਨੇ ਤੇ ਜੱਗ ਡਰੈ ਮੇਰਾ ਮਨ ਆਨੰਦ ਤੇ ਨਾਲੇ ਫੇਰ ਉੱਚੀ ਉੱਚੀ ਕਰਦਾ ਹੈ ਉਹ ਜਿਹੜੀ ਮੌਤ ਤੋਂ ਡਰੇ ਜੱਗ ਸਾਰਾ ਮੂੰਹ ਪਾਗ ਤਾਂ ਨੇ ਮੰਗ ਲਈ ਮੌਤ ਤੋਂ ਡਰੇ ਜੱਗ ਸਾਰਾ ਮੂੰਹ ਪਾਗ ਤਾਂ ਨੇ ਮੰਗ ਲਈ ਸ਼ਬਦ ਪੜ੍ਹਦਾ ਆਉਂਦਾ ਹੈ ਤੇ ਮਾਂ ਪੁੱਤ ਦੇ ਸਾਹਮਣੇ ਹੋ ਗਈ। ਜਦੋਂ ਮਾਂ ਪੁੱਤ ਦੇ ਸਾਹਮਣੇ ਹੋਈ ਨਾ ਤੇ ਮਾਂ ਪੁੱਤ ਨੂੰ ਕਹਿੰਦੀ ਬੇ ਪੁੱਤ ਬੇ ਤੂੰ ਕਿੰਨਾ ਚ ਰਲ ਗਿਆ, ਇਹਨਾਂ ਦੇ ਤਾਂ ਸਿਰਾਂ ਦੇ ਮੁੱਲ ਪੈਂਦੇ ਆ। ਬੇ ਪੁੱਤ ਜੇ ਕੋਈ ਕਿਸੇ ਨੂੰ ਸਿੰਘ ਦਾ ਸਿਰ ਲਿਆਵੇ ਉਹਨੂੰ 80-80 ਮੋਹਰਾਂ ਮਿਲਦੀਆਂ ਇਨਾਮ ਦੀਆਂ, ਦੱਸਣ ਵਾਲੇ ਨੂੰ ਅੱਡ ਇਨਾਮ ਮਿਲਦਾ ਤੇ ਬੇ ਪੁੱਤ ਫੜਾਉਣ ਵਾਲੇ ਨੂੰ ਅੱਡ ਇਨਾਮ ਮਿਲਦਾ, ਤੂੰ ਕਿੰਨਾ ਚ ਰਲ ਗਿਆ। ਹੁਣ ਮਾਂ 100 ਸਿੰਘਾਂ ਦਾ ਜਥਾ ਕੋਲ ਦੀ ਲੰਘੀ ਜਾਂਦਾ, ਮਾਂ ਨੇ ਪੁੱਤ ਨੂੰ ਬਾਹਰ ਤੋਂ ਫੜ ਕੇ ਰੋਕ ਲਿਆ ਤੇ ਪੁੱਤ ਤੂੰ ਕਿੰਨਾ ਚ ਰਲ ਗਿਆ, ਇਹਨਾਂ ਦੇ ਤਾਂ ਸਿਰਾਂ ਦੇ ਮੁੱਲ ਪੈਂਦੇ ਆ, ਇਹਨੇ ਤਾਂ ਫੜਾਉਣ ਵਾਲਿਆਂ ਨੂੰ ਅੱਡ ਇਨਾਮ ਮਿਲਦਾ, ਜੇ ਕੋਈ ਸਿੰਘ ਦਾ ਸੀਸ ਲਿਆ ਸਿਰ ਲਿਆ ਦੇ ਉਹਨੂੰ ਅੱਡ ਇਨਾਮ ਮਿਲਦਾ, ਤੂੰ ਕਿੱਥੇ ਰਲ ਗਿਆ। ਕਹਿੰਦੀ ਵੇ ਪੁੱਤ ਇਉਂ ਕਰ ਵੀ ਤੂੰ ਇੰਨਾ ਪੁਲੀਸਮੈਨਾਂ ਦੇ ਸਾਹਮਣੇ ਨਾ ਚਪਾਹੀਆਂ ਦੇ ਤੂੰ ਕਹਿ ਦੇ ਵੀ ਮੈਂ ਗੁਰੂ ਕਾ ਸਿੰਘ ਨਹੀਂ, ਤੈਨੂੰ ਹੁਣੇ ਰਿਹਾ ਕਰ ਦੇਣਾ। ਜਦੋਂ ਇੰਨੀ ਗੱਲ ਕਹੀ ਨਾ ਤੇ ਮਾਂ ਦੇ ਇਕਲੌਤੇ ਪੁੱਤ ਨੇ ਆਪਦੀ ਮਾਂ ਦੇ ਹਿੱਕ ਚ ਧੱਕਾ ਮਾਰਿਆ, ਕਹਿੰਦਾ ਮੈਂ ਤਾਂ ਗੁਰੂ ਕਾ ਸਿੰਘ ਹੀ ਹੈ, ਤੂੰ ਹੀ ਮੇਰੀ ਮਾਂ ਨੀ ਜਿਹੜੀ ਮੈਨੂੰ ਇੰਨਾ ਧਰਮ ਤੋਂ ਡਲਾਉਣੀ ਹੈ। ਉਹ ਕਹਿੰਦੇ ਉਹ ਤੇਰੀ ਮਾਂ ਕੌਣ ਹੈ, ਕਹਿੰਦਾ ਮੇਰੀ ਮਾਤਾ ਸਾਹਿਬ ਕੌਰ ਹੈ, ਮੇਰਾ ਧਰਮ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੈਂ ਆਨੰਦਪੁਰ ਦਾ ਵਾਸੀ, ਮੇਰੇ ਨਾਨਕੇ ਗੁਰੂ ਕੀ ਲਾਹੌਰ ਹੈ, ਇਹ ਤਾਂ ਮੇਰੀ ਮਾਂ ਹੀ ਹੈ ਨੀ, ਝੂਠ ਬੋਲਦੀ ਹੈ। ਮਾਂ ਦੇ ਮਾਰਿਆ ਧੱਕਾ ਜਦੋਂ ਪਾਸੇ ਕੀ ਕੀਤਾ ਨਾ ਤੇ ਭੱਜ ਕੇ 100 ਸਿੰਘਾਂ ਦੇ ਜਥੇ ਚ ਰਲਦਾ ਜਿਹੜੇ ਸ਼ਹੀਦ ਹੋਣ ਵਾਲੇ ਆ। ਕਿਪਾਹੀ ਪੁੱਛਦੇ ਮਾਂ ਤੂੰ ਤਾਂ ਕਹਿੰਦੀ ਸੀ ਆ ਦੇਖਿਆ, ਪੜਿਆ ਕਰਦੇ ਮਹਾਂਪੁਰਖ ਖੁੱਲਾ ਸ਼ਬਦ, ਮਾਤਾ ਤੇਰਾ ਪੁੱਤ ਡਾਕੂਆਂ ਦੇ ਨਾਲ ਦਾ ਚੋਰਾਂ ਨੂੰ ਸੰਭਾਲਦਾ, ਮਾਤਾ ਤੇਰਾ ਪੁੱਤ ਡਾਕੂਆਂ ਦੇ ਨਾਲ ਦਾ ਚੋਰਾਂ ਨੂੰ ਸੰਭਾਲਦਾ, ਮਾਤਾ ਤੇਰਾ ਪੁੱਤ ਡਾਕੂਆਂ ਦੇ ਨਾਲ ਦਾ ਚੋਰਾਂ ਨੂੰ ਸੰਭਾਲਦਾ, ਪਤਾ ਨਹੀਂ ਸੀ ਜਦੋਂ ਪੁੱਤ ਜਾ ਕੇ ਸਿੰਘਾਂ ਦੇ ਜਥੇ ਚ ਰਲਿਆ। ਕਹਿੰਦੀ ਭਾਈ ਮੈਨੂੰ ਕੀ ਪਤਾ ਸੀ ਵੀ ਇਹਨੂੰ ਸਿੱਖੀ ਦਾ ਰੰਗ ਚੜਿਆ ਪਿਆ, ਤਾਂਹੀਓ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵਿਖ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤਾ ਨਾ ਗੀ, ਬੋਲਣਾ ਖੰਨਿਓ ਤਿੱਖੀ ਬਾਲੋ ਨਿੱਕੀ। ਕਹਿੰਦੀ ਮੈਂ ਸੁਣਦੀ ਸੀ ਵੀ ਖੰਡੇ ਦੀ ਧਾਰ ਤੇ ਤੁਰਨਾ ਔਖਾ ਤੇ ਸਿੱਖੀ ਦੇ ਮਾਰਗ ਤੇ ਚੱਲਣਾ ਔਖਾ ਹੈ। ਕਹਿੰਦੀ ਮੈਂ ਸੁਣਦੀ ਸੀ ਬਈ ਖੰਡੇ ਦੀ ਧਾਰ ਤੇ ਤੁਰਨਾ, ਕਿਉਂ ਖੰਡੇ ਦੀ ਧਾਰ ਦੁੱਖ ਰੂਪ ਹੈ ਪਰ ਸਿੱਖੀ ਦੁੱਖ ਰੂਪ ਨਹੀਂ ਹੈ, ਖੰਡੇ ਦੀ ਧਾਰ ਦੁੱਖ ਰੂਪ ਹੈ ਸਿੱਖੀ ਦੁੱਖ ਰੂਪ ਨਹੀਂ। ਇਹਦਾ ਮਤਲਬ ਹੈ ਜਿਵੇਂ ਖੰਡੇ ਦੀ ਧਾਰ ਤੇ ਤੁਰਨਾ ਔਖਾ ਨਾ ਤੇ ਇਸੇ ਤਰ੍ਹਾਂ ਸਿੱਖੀ ਦੇ ਮਾਰਗ ਤੇ ਚੱਲਣਾ ਬੜਾ ਔਖਾ। ਤੇ ਮਾਂ ਦਾ ਕਲੌਤਾ ਪੁੱਤ ਕੀ ਪੜ੍ਹਦਾ, ਪੜ੍ਹਦਾ ਕਬੀਰ ਮੋਹੇ ਮਰਨੇ ਕਾ ਚੌ ਹੈ, ਮਰੋ ਤਾਂ ਹਰ ਕਹਿ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਖਮਾਰੇ ਬਾਰ। ਉਹ ਕਹਿੰਦਾ ਉਹ ਜੇ ਸਿੱਖੀ ਦੀ ਕਾਤਰ ਸ਼ਹੀਦ ਹੋ ਗਏ ਤੇ ਦਸਵੇਂ ਪਾਤਸ਼ਾਹ ਦਰਗਾਹ ਦੇ ਵਿੱਚ ਬੁੱਕਲ ਚ ਲੈ ਲੂਗਾ। ਇਸੇ ਤਰ੍ਹਾਂ ਬਾਬਾ ਦਸਵੇਂ ਪਾਤਸ਼ਾਹ ਨੇ ਭਗਾਣੀ ਦਾ ਯੁੱਧ ਕੀਤਾ, ਭਗਾਣੀ ਦਾ ਤੇ ਪੀਰ ਬੁੱਧੂ ਸ਼ਾਹ ਦੇ ਦੋ ਪੁੱਤ ਸ਼ਹੀਦ ਹੋਏ, ਇੱਕ ਭਰਾ ਤੇ 335 ਮਰੀਦ ਸ਼ਹੀਦ ਹੋ ਗਏ ਭਗਾਣੀ ਦੇ ਯੁੱਧ ਚ ਨਾ। 700 ਮਰੀਦ ਲੈ ਕੇ ਆਇਆ ਭਗਾਣੀ ਦੇ ਯੁੱਧ ਚ ਪੀਰ ਬੁੱਧੂ ਸ਼ਾਹ, ਜਿਵੇਂ ਗਨੀ ਖਾਂ ਤੇ ਨਬੀ ਖਾਂ 10ਵੇਂ ਪਾਤਸ਼ਾਹ ਨੂੰ ਆਪਦੇ ਘਰੇ ਰੱਖੀ ਬੈਠੇ ਨਾ, ਇਸੇ ਤਰ੍ਹਾਂ ਪੀਰ ਬੁੱਧੂ ਸ਼ਾਹ ਜਦੋਂ 499 ਸਾਧ ਭੱਜੇ ਭਗਾਣੀ ਦੇ ਯੁੱਧ ਚੋਂ, ਕਿਰਪਾਲ ਦਾਸ ਮਹੰਤ ਰਹਿ ਗਿਆ ਸੀ, ਹੇਰਾਂ ਦਾ ਸੀ, ਹਰ ਸੰਗਤ 500 ਪਠਾਨ ਗਿਆ, ਜਿਹਦੇ ਚੋਂ ਇੱਕ ਕਾਲੇ ਖਾਂ ਪਠਾਨ ਰਹਿ ਗਿਆ। ਇਹ 500 ਪਠਾਨ ਜੀ ਜਿਹੜਾ ਇਹ ਪੀਰ ਬੁੱਧੂ ਸ਼ਾਹ ਦਾ ਨੌਕਰ ਰਖਾਇਆ ਸੀ 10ਵੇਂ ਪਾਤਸ਼ਾਹ ਦੀ ਫੌਜ ਚ। ਮੇਰਾ ਕਹਿਣ ਦਾ ਮਤਲਬ ਹੈ ਜਦੋਂ ਭਗਾਣੀ ਦਾ ਯੁੱਧ ਜਿੱਤਿਆ 10ਵੇਂ ਪਾਤਸ਼ਾਹ ਨੇ, ਮਹਾਰਾਜ 10ਵੇਂ ਪਾਤਸ਼ਾਹ ਦੇ ਭਰਾ ਭਰਾ ਕਿਹੜੇ ਸੀ, ਭੂਆ ਦੇ ਪੁੱਤ, ਬੀਬੀ ਬੀਰੋ ਦੇ ਸਪੁੱਤਰ ਜੀਤਮੱਲ ਵਰਗੇ, ਸੰਗੋ ਸ਼ਾਹ ਵਰਗੇ ਨਾ, ਇਹ 5 10ਵੇਂ ਪਾਤਸ਼ਾਹ ਦੀ ਫੌਜ ਦੇ ਜਰਨੈਲ ਸੀ, ਭੂਆ ਦੇ ਪੁੱਤ ਸੀ ਜਿਹੜੇ। 10ਵੇਂ ਪਾਤਸ਼ਾਹ ਦੇ ਭੂਆ ਦੇ ਪੁੱਤ ਵੀ ਸ਼ਹੀਦ ਹੋਏ ਭਗਾਣੀ ਦੇ ਯੁੱਧ ਚ। ਪਰ ਜਦੋਂ 10ਵੇਂ ਪਾਤਸ਼ਾਹ ਦੇ ਕੋਲੇ ਪੀਰ ਬੁੱਧੂ ਸ਼ਾਹ ਆਇਆ ਨਾ, ਤੇ ਉਸ ਵੇਲੇ ਹਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਸੀ ਹੋਈ ਭਗਾਣੀ ਦੇ ਯੁੱਧ ਦੇ ਸਮੇਂ। ਕਹਿੰਦੇ ਸੱਚੇ ਪਾਤਸ਼ਾਹ, ਆ ਪੀਰ ਬੁੱਧੂ ਸ਼ਾਹ ਦੇ ਨਾ ਦੋ ਪੁੱਤ ਸ਼ਹੀਦ ਹੋ ਗਏ, 335 ਮਰੀਦ ਸ਼ਹੀਦ ਹੋ ਗਏ, ਤੇ ਸੱਚੇ ਪਾਤਸ਼ਾਹ ਇੱਕ ਇਹਦਾ ਭਰਾ ਸ਼ਹੀਦ ਹੋ ਗਿਆ। ਮਹਾਰਾਜ ਕਹਿੰਦੇ ਵੀ ਫਕੀਰਾ ਮੰਗ ਕੀ ਮੰਗਦਾ ਹੈ? ਕਹਿੰਦਾ ਸੱਚੇ ਪਾਤਸ਼ਾਹ ਮੈਂ ਮੰਗਣਾ ਕੀ ਹੈ ਮਹਾਰਾਜ, ਮੈਨੂੰ ਤਾਂ ਆਪਦੇ ਚਰਨਾਂ ਨਾਲ ਹੀ ਜੋੜੀ ਰੱਖੋ। ਮਹਾਰਾਜ ਕਹਿੰਦੇ ਵੀ ਅਸੀਂ ਤਰੁੱਠੇ ਹਾਂ, ਮੰਗ ਕੀ ਮੰਗਦਾ? ਕਹਿੰਦਾ ਸੱਚੇ ਪਾਤਸ਼ਾਹ ਰਾਜ ਨਾ ਚਾਹੂੰ ਮੁਕਤ। ਮਹਾਰਾਜ ਪੁੱਛਦੇ ਦੱਸ ਤੈਨੂੰ ਦੁਨੀਆਂ ਦਾ ਕਿਹੜਾ ਸੁੱਖ ਦੇ ਦਿਆਂ? 10ਵੇਂ ਪਾਤਸ਼ਾਹ ਕਹਿਣ ਨਾ ਪੀਰ ਬੁੱਧੂ ਸ਼ਾਹ ਨੂੰ ਜਦੋਂ ਪਤਾ ਲੱਗਿਆ ਵੀ ਦੋ ਪੁੱਤ ਸ਼ਹੀਦ ਹੋ ਗਏ, 335 ਮਰੀਦ ਸ਼ਹੀਦ ਹੋ ਗਏ, ਤੇ ਪੀਰ ਬੁੱਧੂ ਸ਼ਾਹ ਦੇ ਸਭ ਸ਼ਹੀਦਾਂ ਦਾ ਨਾਂ ਸੁਣ ਕੇ ਮਹਾਰਾਜ 10ਵੇਂ ਪਾਤਸ਼ਾਹ ਪੀਰ ਬੁੱਧੂ ਸ਼ਾਹ ਨੂੰ ਕਹਿਣ, ਕਹਿੰਦੇ ਸਾਈਂ ਜੀ। ਕਹਿੰਦਾ ਹਾਂ ਮਹਾਰਾਜ। ਉਹ ਜੇ ਤੂੰ ਆਖੇ ਤਾਂ ਬਣਾ ਦਿਆ ਰਾਜਾ ਦੁਨੀਆਂ ਦਾ, ਮਨ ਚਾਹੁੰਦਾ ਲੈ ਲੈ ਮੋਕ। ਦੁਨੀਆਂ ਦਾ ਰਾਜ ਲੈ ਦਿਆਂ? ਕਹਿੰਦਾ ਸੱਚੇ ਪਾਤਸ਼ਾਹ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ। ਸੱਚੇ ਪਾਤਸ਼ਾਹ ਮੈਨੂੰ ਨਾ ਰਾਜ ਦੀ ਲੋੜ ਹੈ ਨਾ ਮੈਨੂੰ, ਕਿਉਂ ਮੁਕਤੀ ਨੂੰ ਤਾਂ ਗਿਆਨੀ ਕੁਛ ਵੀ ਨਹੀਂ ਸਮਝਦੇ। ਕਿਆ ਨਰਕ ਕਿਆ ਸੁਰਗ ਵਿਚਾਰੇ, ਨਾਮ ਜਪਣ ਵਾਲੇ ਦੇ ਸਾਹਮਣੇ ਮੁਕਤੀ ਕੀ ਚੀਜ਼ ਆ? ਨਾਮ ਜਪਣ ਵਾਲਾ ਮੁਕਤੀ ਨਹੀਂ ਬਣਦਾ। ਹੋ ਤਾਂ ਕੀ ਕਹਿੰਦਾ ਸੱਚੇ ਪਾਤਸ਼ਾਹ, ਮੇਰੀ ਤਾਂ ਤੇਰੇ ਚਰਨਾਂ ਨਾਲ ਬਣੀ ਰਹੇ। ਜੇ ਨਾਮ ਜਪਣ ਦੀ ਵਸਤਾ ਬਣ ਜੇ ਨਾ, ਉਹ ਨਹੀਂ ਇਹ ਚੀਜ਼ਾਂ ਮੰਗਦੇ। ਕਾਹੂ ਮਨ ਕੀ ਇੱਛਾ ਨਹੀਂ ਬਣਚਾ, ਕੇਵਲ ਭਗਤ ਕੀਰਤਨ ਸੰਗ ਰਚਾ। ਇਸੇ ਤਰ੍ਹਾਂ ਪੀਰ ਬੁੱਧੂ ਸ਼ਾਹ ਕਹਿੰਦਾ ਸੱਚੇ ਪਾਤਸ਼ਾਹ, ਕਿਸੇ ਰਾਜ ਦੀ ਲੋੜ ਨਹੀਂ, ਕਿਸੇ ਮੁਕਤੀ ਦੀ ਲੋੜ ਨਹੀਂ। ਕਹਿੰਦੇ ਤੀਸਰਾ ਬਚਨ ਆ ਵੀ ਮੰਗ ਕੀ ਮੰਗਦਾ। ਜਦੋਂ ਕਹਿਣਾ ਵੀ ਤੀਸਰਾ ਬਚਨ ਆ ਮੰਗ ਕੀ ਮੰਗਦਾ, ਤੇ ਪੀਰ ਬੁੱਧੂ ਸ਼ਾਹ ਨਾ ਹੱਥ ਬੰਨ ਕੇ ਖੜ ਗਿਆ। ਮਹਾਰਾਜ ਕਹਿੰਦੇ ਸਾਈਂ ਜੀ ਕੀ ਗੱਲ? ਕਹਿੰਦਾ ਜੀ ਇਉਂ ਦੱਸੋ ਪਹਿਲਾਂ ਵੀ ਤੁਹਾਨੂੰ ਸਾਰੀ ਦੁਨੀਆਂ ਚੋਂ ਪਿਆਰੀ ਚੀਜ਼ ਕਿਹੜੀ ਹੈ? ਹੁਣ ਦੁਨੀਆਂ ਦੇ ਲੋਕ ਕਹਿਣਗੇ ਸਾਡੇ ਤਾਂ ਪੁੱਤ ਪਿਆਰੇ ਹੈ, ਕੋਈ ਕੁਛ ਕਹੂਗਾ, ਕੋਈ ਜਾਇਦਾਦ ਪਿਆਰੀ ਹੈ, ਸਾਨੂੰ ਆਹ ਸਾਨੂੰ ਘਰ ਪਿਆਰਾ। ਪੀਰ ਬੁੱਧੂ ਸ਼ਾਹ ਨੇ ਸਵਾਲ ਖੜਾ ਕਰਤਾ, ਦਸਵੇਂ ਪਾਤਸ਼ਾਹ ਨੂੰ ਪੁੱਛਦਾ ਕਹਿੰਦਾ ਇਉਂ ਦੱਸੋ ਸਾਰੀ ਦੁਨੀਆਂ ਚੋਂ ਪਿਆਰੀ ਚੀਜ਼ ਤੁਹਾਨੂੰ ਕਿਹੜੀ ਹੈ? ਤੇ ਦਸਵੇਂ ਪਾਤਸ਼ਾਹ ਉਸ ਵੇਲੇ ਕੰਘਾ ਕਰੀ ਜਾਂਦੇ ਆ, ਜਿਹੜੇ ਕੰਘੇ ਚ ਰੋਮ ਆ ਨਾ ਦਸਵੇਂ ਪਾਤਸ਼ਾਹ ਨੇ ਦੋਨਾਂ ਹੱਥਾਂ ਚ ਘੁੱਟ ਲਏ। ਉਹ ਕਹਿੰਦਾ ਮਹਾਰਾਜ ਇਹ ਕੀ ਗੱਲ? ਉਹ ਦਸਵੇਂ ਪਾਤਸ਼ਾਹ ਕਹਿੰਦੇ ਸਾਈਂ ਜੀ ਸਾਰੀ ਦੁਨੀਆਂ ਚੋਂ ਮੈਨੂੰ ਕੇਸ ਪਿਆਰੇ ਆ, ਜਿਨ੍ਹਾਂ ਨੂੰ ਆਪਾਂ ਦੇਖੋ ਵੜ ਵੜ ਛੱਡਦੇ ਹਾਂ। ਇਹ ਦਸਵੇਂ ਪਾਤਸ਼ਾਹ ਦੇ ਬਚਨ ਆ, ਮੈਂ ਕੋਲੋਂ ਨਹੀਂ ਕਹਿੰਦਾ। ਦਸਵੇਂ ਪਾਤਸ਼ਾਹ ਵਚਨ ਕਰਦੇ ਆ ਪੀਰ ਬੁੱਧੂ ਸ਼ਾਹ ਨੂੰ, ਕਹਿੰਦੇ ਮੈਨੂੰ ਸਾਰੀ ਦੁਨੀਆਂ ਚੋਂ ਕੇਸ ਪਿਆਰੇ ਲੱਗਦੇ ਆ, ਕਿਉਂ? ਜਿਹੜੀ ਸਿੱਖੀ ਹੈ ਇਹ ਕੇਸਾਂ ਤੋਂ ਸ਼ੁਰੂ ਹੁੰਦੀ ਹੈ। ਦਸਵੇਂ ਪਾਤਸ਼ਾਹ ਕਹਿੰਦੇ ਸਾਈਂ ਜੀ ਮੈਨੂੰ ਕੇਸ ਪਿਆਰੇ ਲੱਗਦੇ ਆ। ਉਹ ਕਹਿੰਦਾ ਸੱਚੇ ਪਾਤਸ਼ਾਹ ਜੇ ਸਾਰੀ ਦੁਨੀਆਂ ਤੋਂ ਤੁਹਾਨੂੰ ਕੇਸ ਪਿਆਰੇ ਆ ਨਾ, ਤੇ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪ ਦੇ ਨਾ ਆ ਰੋਮ ਬਖਸ਼ ਦਿਓ। ਮਹਾਰਾਜ ਕਹਿੰਦੇ ਕਰ ਪੱਲਾ। ਉਹਦੇ ਇੱਕ ਲੜ ਤਾਂ ਦਸਵੇਂ ਪਾਤਸ਼ਾਹ ਦੇ ਚਰਨਾਂ ਦੀ ਧੂੜ ਬੰਨੀ ਵੀ ਦਾਨ ਮਹਿੰਦਾ ਤਲੀਖਾ, ਤੇ ਦੂਜਾ ਪੱਲਾ ਦਸਵੇਂ ਪਾਤਸ਼ਾਹ ਦੇ ਮੂਹਰੇ ਕਰਤਾ। ਜਦੋਂ ਦਸਵੇਂ ਪਾਤਸ਼ਾਹ ਨੇ ਰੋਮ ਤੇ ਕੰਘਾ ਰੱਖਿਆ ਪੀਰ ਬੁੱਧੂ ਸ਼ਾਹ ਦੇ ਪੱਲੇ ਚ, ਜਦੋਂ ਦਸਵੇਂ ਪਾਤਸ਼ਾਹ ਦੇ ਰੋਮਾਂ ਵੱਲੀ ਝਾਕਿਆ ਨਾ ਪੀਰ ਬੁੱਧੂ ਸ਼ਾਹ, ਤੇ ਦਸਵੇਂ ਪਾਤਸ਼ਾਹ ਦੇ ਰੋਮਾਂ ਵੱਲੀ ਝਾਕਣ ਦਾ ਕੀ ਫਲ ਮਿਲਿਆ? ਪੀਰ ਬੁੱਧੂ ਸ਼ਾਹ ਨੂੰ ਪੁੱਤ ਦਰਗਾਹ ਚ ਬੈਠੇ ਦਿਸੀ ਜਾਂਦੇ ਆ। ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਆ ਠਾਓ। ਉਹ ਹੈਰਾਨ ਹੋ ਗਿਆ, ਕਹਿੰਦਾ ਪੁੱਤ ਦਰਗਾਹ ਦੇ ਵਿੱਚ ਸੁਰਖ ਰੂਹ ਹੋ ਕੇ ਚਲੇ ਗਏ। ਜਦੋਂ ਸਾਧ ਸੰਗਤ ਇੰਨੀ ਗੱਲ ਕਹੀ ਤੇ ਦਸਵੇਂ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਕੇ ਪੀਰ ਬੁੱਧੂ ਸ਼ਾਹ ਹੱਥ ਬੰਨਦਾ, ਕਹਿੰਦਾ ਸੱਚੇ ਪਾਤਸ਼ਾਹ ਸਮਾਂ ਹੋ ਚੱਲਿਆ, ਸਮਾਪਤੀ ਕਰੀਏ। ਕੀ ਕਹੇ ਦਸਵੇਂ ਪਾਤਸ਼ਾਹ ਨੂੰ? ਉਹ ਤੇਰੇ ਰੋਮ ਦੇ ਬਰਾਬਰ ਹੈਣੀ ਧਨ ਸਾਰੀ ਦੁਨੀਆਂ ਦਾ, ਰੋਮ ਦੇ ਬਰਾਬਰ ਹੈਣੀ ਪਾਤਸ਼ਾਹ ਧਨ ਸਾਰੀ ਦੁਨੀਆਂ ਦਾ। ਚਰਨਾਂ ਤੇ ਡਿੱਗ ਕੇ ਕਹਿੰਦਾ ਸੱਚੇ ਪਾਤਸ਼ਾਹ ਇੱਕ ਪਾਸੇ ਤਿੰਨ ਲੋਕ ਦਾ ਧਨ ਹੋਵੇ ਤੇ ਇੱਕ ਪਾਸੇ ਤੁਹਾਡਾ ਇੱਕ ਰੋਮ ਹੋਵੇ, ਤੇ ਮਹਾਰਾਜ ਤੁਹਾਡੇ ਇੱਕ ਰੋਮ ਦੀ ਕੀਮਤ ਸਾਰੀ ਤਿੰਨ ਲੋਕ ਦਾ ਧਨ ਹੀ ਹੈ। ਪੀਰ ਬੁੱਧੂ ਸ਼ਾਹ ਨੇ ਚਾਲੇ ਮਾਰਤੇ ਤੇ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਸੀ ਨਸ਼ੀਰਾਂ। ਜਦੋਂ ਨਸ਼ੀਰਾਂ ਨੂੰ ਪਤਾ ਲੱਗਿਆ ਵੀ ਪੁੱਤ ਸ਼ਹੀਦ ਹੋ ਗਏ, ਮਰੀਦ ਸ਼ਹੀਦ ਹੋ ਗਏ, ਤੇ ਨਸ਼ੀਰਾਂ ਰੋਂਦੀ ਹੈ। ਪੀਰ ਬੁੱਧੂ ਸ਼ਾਹ ਨਸ਼ੀਰਾਂ ਨੂੰ ਕਹਿੰਦਾ ਨਸ਼ੀਰਾ ਰੋਣਾ ਬੰਦ ਕਰ। ਕਹਿੰਦੀ ਕੋਈ ਇਹੋ ਜਿਹੀ ਮਾਂ ਹੈਗੀ ਜਿਹੜੀ ਪੁੱਤਾਂ ਨੂੰ ਚੇਤੇ ਕਰਕੇ ਨਾ ਰੋਵੇ, ਆ ਗਿਆ ਪੁੱਤ ਮਰਵਾ ਕੇ। ਉਹ ਪੀਰ ਬੁੱਧੂ ਸ਼ਾਹ ਨਸ਼ੀਰਾਂ ਨੂੰ ਘਰ ਵਾਲੀ ਨੂੰ ਕਹਿੰਦਾ ਨਸ਼ੀਰਾ ਮੇਰੀ ਇੱਕ ਗੱਲ ਸੁਣ ਲਾ, ਮੇਰੇ ਕਹਿਣ ਤੇ ਦੋ ਮਿੰਟ ਚੁੱਪ ਕਰ ਜਾ, ਮੁੜ ਕੇ ਭਵਨ ਦੀ ਰੋਈ ਜਾਈ, ਪਿੱਟੀ ਜਾਈ, ਕੁਛ ਕਰੀ ਜਾਈ। ਜਦੋਂ ਨਸ਼ੀਰਾਂ ਨੇ ਵੱਡਾ ਸਾਰਾ ਹਉਕਾ ਲੈ ਕੇ ਨਾ ਪੁੱਤਾਂ ਨੂੰ ਚੇਤੇ ਕਰਕੇ ਰੋਣਾ ਬੰਦ ਕੀਤਾ ਤੇ ਪੀਰ ਬੁੱਧੂ ਸ਼ਾਹ ਨੇ ਦਸਵੇਂ ਪਾਤਸ਼ਾਹ ਦੇ ਰੋਮ ਤੇ ਕੰਘਾ ਨਸ਼ੀਰਾਂ ਦੇ ਸਾਹਮਣੇ ਕਰਕੇ ਕਹਿੰਦਾ, ਨਸ਼ੀਰਾਂ ਦਸਵੇਂ ਪਾਤਸ਼ਾਹ ਨੇ ਸਾਰੀ ਦੁਨੀਆਂ ਚੋਂ ਪਿਆਰੀ ਚੀਜ਼ ਦਿੱਤੀ ਹੈ। ਨਸ਼ੀਰਾਂ ਦਸਵੇਂ ਪਾਤਸ਼ਾਹ ਆਪਣੇ ਤੇ ਇੰਨਾ ਖੁਸ਼ ਹੈ, ਉਹਨੇ ਸਾਰੀ ਦੁਨੀਆਂ ਚੋਂ ਪਿਆਰੀ। ਜਦੋਂ ਨਸ਼ੀਰਾ ਝਾਕੀ ਨਾ ਉਹਦਾ ਘਰ ਵਾਲੀ ਰੋਮਾਨੀ ਤੇ ਦਸਵੇਂ ਪਾਤਸ਼ਾਹ ਦੇ ਕੰਘੇ ਬੱਲੀ ਤੇ ਨਸ਼ੀਰਾਂ ਨੂੰ ਵੀ ਪੁੱਤ ਦਰਗਾਹ ਚ ਬੈਠੇ ਦਿਸੀ ਜਾਂਦੇ ਆ। ਨਸ਼ੀਰਾਂ ਰੋਣਾ ਬੰਦ ਕਹਿੰਦਾ ਹੁਣ ਨੀ ਰੋਂਦੀ, ਕਹਿੰਦੀ ਹੁਣ ਨੀ ਮੈਂ ਰੋਣਾ। ਕਹਿੰਦਾ ਕਿਉਂ? ਕਹਿੰਦੀ ਹੁਣ ਲੋਕ ਮੈਨੂੰ ਕਹਿਣਗੇ ਧੰਨ ਧੰਨ ਜਨੇ ਦੀ ਮਾਂ ਆਏ ਸਫਲ ਸੇ, ਹੁਣ ਤਾਂ ਲੋਕ ਮੈਨੂੰ ਧੰਨ ਕਿਆ ਕਰਨਗੇ ਜਿਹੜੀ ਮਾਂ ਦੇ ਪੁੱਤ ਸ਼ਹੀਦ ਹੋਏ ਆ। ਇਹ ਗੁਰੂ ਕੇ ਇਤਿਹਾਸ ਹੈ। ਦਸਵੇਂ ਪਾਤਸ਼ਾਹ ਦਾ ਜ਼ਿਕਰ ਕਰਦੇ ਸੀ ਆਪਣਾ ਮਾਛੂਆੜੇ ਦਾ, ਮਾਈ ਗੁਰਦਈ ਕੱਪੜਾ ਲੈ ਕੇ ਅੱਗੇ ਵਿਚਾਰ ਕੱਲ ਨੂੰ ਕਰਾਂਗੇ। ਸਮਾਂ ਹੋਇਆ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਗੱਜ ਵੱਜ ਕੇ ਬੋਲਣ ਦੀ ਕਿਰਪਾਲਤਾ ਕਰਨੀ। ਸ੍ਰੀਮਾਨ ਸੰਤ ਬਾਬਾ ਵਿਸਾਖਾ ਸਿੰਘ ਜੀ ਜਿਨ੍ਹਾਂ ਨੇ ਸਾਧ ਸੰਗਤ ਬੜਾ ਸਿੱਖੀ ਦਾ ਪ੍ਰਚਾਰ ਕੀਤਾ, ਥਾਂ ਥਾਂ ਤੇ ਜਾ ਕੇ ਜਿਨ੍ਹਾਂ ਨੂੰ ਸੰਤ ਸਿਪਾਹੀ ਦਾ ਖਿਤਾਬ ਮਿਲਿਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਉਪਰਾਲਾ ਕੀਤਾ ਗਿਆ, ਉਹਨਾਂ ਦੀ ਬਰਸ਼ੀ ਮੁੱਖ ਰੱਖਦਿਆਂ ਕੱਲ ਨੂੰ ਵੀ ਦਰਸ਼ਨ ਹੋਣੇ ਆ ਸੰਗਤਾਂ ਦੇ। ਸਮਾਂ ਹੋਇਆ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਚਾਰ, ਆਨੰਦ ਪਿਆ ਮੇਰੀ ਮਾਏ। ਸਲਾਦਾ ਤੇਰੀ ਨਾਮ ਮਾਨਵ ਸਾਵੇ।